ਸੰਗਤ ਨੂੰ ਜੋੜਿਆ। ਢਾਡੀ ਸਿੰਘਾਂ ਨੇ ਗੁਰੂ ਘਰ ਦਾ ਇਤਿਹਾਸ, ਸੂਰਬੀਰ ਯੋਧਿਆਂ ਬਹਾਦਰਾਂ ਦੀਆਂ ਵਾਰਾਂ ਤੁਹਾਨੂੰ ਸਰਵਣ ਕਰਾਈਆਂ। ਕਵੀਸ਼ਰਾਂ ਨੇ ਕਵਿਤਾਵਾਂ ਗਾਈਆਂ ਹਨ। ਸਾਰੇ ਦਿਨ ਦਾ ਇਹ ਦੀਵਾਨ ਅੱਜ ਪੰਚਮੀ ਦਾ ਸਜਿਆ ਹੋਇਆ। ਦੂਰੋਂ ਦਰੇਡਿਓ ਦੇਸਾਂ ਪ੍ਰਦੇਸਾਂ ਤੋਂ ਸੰਗਤਾਂ ਪੰਚਮੀ ਵਾਲੇ ਦਿਨ ਹਾਜ਼ਰੀਆਂ ਭਰਦੀਆਂ ਹਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਲੈਂਦੇ ਨੇ ਸਿੱਖ। ਤੇ ਪੰਚਮੀ ਦਾ ਦਿਹਾੜਾ ਜਿਸ ਅਸਥਾਨ ਤੇ ਮਨਾਇਆ ਜਾਂਦਾ ਹੈ, ਇਸ ਦਿਹਾੜੇ ਦੀ ਮਹੱਤਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੱਸੀ। ਕਿਉਂਕਿ ਬਸੰਤ ਪੰਚਮੀ ਵਾਲੇ ਦਿਨ ਸਤਿਗੁਰਾਂ ਨੇ ਇੱਥੇ ਹਾਜ਼ਰੀ ਭਰੀ, ਇੱਥੇ ਚਰਨ ਪਾਏ, ਔਰ ਉਸ ਦਿਨ ਤੋਂ ਬਾਅਦ ਵਚਨ ਕੀਤਾ ਕਿ ਹਰ ਪੰਚਮੀ ਤੇ ਇੱਥੇ ਵੱਡੇ ਦੀਵਾਨ ਹੋਣਗੇ, ਔਰ ਜਿਹੜਾ ਪੰਚਮੀ ਤੇ ਇੱਥੇ ਆ ਕੇ ਇਸ਼ਨਾਨ ਕਰੇਗਾ, ਗੁਰੂ ਕੀ ਸੰਗਤ ਕਰੇਗਾ, ਉਹਦੇ ਦੁੱਖਾਂ ਦੀ ਨਿਵਰਤੀ ਹੋਵੇਗੀ। ਇਹ ਵਚਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਕੀਤੇ ਤੋ ਸੈਂਕੜੇ ਸਾਲ ਲੰਘਣ ਤੋਂ ਬਾਅਦ ਵੀ ਅੱਜ ਵੀ ਆਪਣੀ ਕਲਾ ਵਰਤਾ ਰਹੇ ਨੇ। ਅੱਜ ਵੀ ਸੈਂਕੜੇ ਦੁਖੀਆਂ ਦੇ ਦੁੱਖ ਇਸ ਪਵਿੱਤਰ ਅਸਥਾਨ ਤੇ ਇਕੱਤਰ ਹੋ ਕੇ ਜੁੜ ਕੇ ਸਰੋਵਰ ਚ ਇਸ਼ਨਾਨ ਕਰਕੇ ਨਿਵਿਰਤ ਹੋ ਰਹੇ ਨੇ। ਸੰਧਿਆ ਦੇ ਇਹਨਾਂ ਦੀਵਾਨਾਂ ਵਿੱਚ ਜਿਸ ਅਸਥਾਨ ਦੀ ਨਿਤਨੇਮ ਦੀ ਮਰਿਆਦਾ ਹੈ ਕਿ ਸਤਿਗੁਰਾਂ ਦੇ ਇਤਿਹਾਸ ਦੀ ਲੜੀਵਾਰ ਕਥਾ ਹੁੰਦੀ, ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ, ਉਨ੍ਹਾਂ ਦੇ ਸਮੇਂ ਵਿੱਚ ਹਿੰਦੁਸਤਾਨ ਦੇ ਤਖ਼ਤ ਦੇ ਉੱਤੇ ਬਾਦਸ਼ਾਹ ਸ਼ਾਹਜਹਾਨ ਬਾਦਸ਼ਾਹ, ਪਰ ਸ਼ਾਹਜਹਾਨ ਦੇ ਸਮੇਂ ਉਹਦੇ ਪੁੱਤਰਾਂ ਵਿੱਚ ਕਿਸ ਤਰ੍ਹਾਂ ਦੀ ਖੜਬਲਾਹਟ ਪੈਦਾ ਹੋਈ, ਚਾਰਾਂ ਵਿੱਚ ਰਾਜਗੱਦੀ ਪ੍ਰਾਪਤ ਕਰਨ ਦੀ ਇੱਛਾ ਸੀ। ਸ਼ਾਹਜਹਾਨ ਨੇ ਆਪਣੇ ਸਭ ਤੋਂ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਵਲੀਅਹਿਦ ਨਿਯੁਕਤ ਕੀਤਾ ਹੈ ਕਿ ਯੁਵਰਾਜ ਹੈ ਔਰ ਮੇਰੇ ਤੋਂ ਬਾਅਦ ਹਿੰਦੁਸਤਾਨ ਦਾ ਬਾਦਸ਼ਾਹ ਹੈ। ਬਾਕੀ ਦੇ ਜਿਹੜੇ ਦੇ ਤਿੰਨ ਪੁੱਤਰ ਸੀ ਛੋਟੇ, ਸੁਜਾ ਮੁਹੰਮਦ ਨੂੰ ਬੰਗਾਲ ਭੇਜ ਦਿੱਤਾ, ਮੁਰਾਦ ਬਖਸ਼ ਨੂੰ ਗੁਜਰਾਤ ਦਾ ਇਲਾਕਾ ਦੇ ਦਿੱਤਾ ਔਰ ਔਰੰਗਜ਼ੇਬ ਨੂੰ ਦੱਖਣ ਦਿਸ਼ਾ ਦੇ ਦਿੱਤੀ। ਕੁਝ ਸਮਾਂ ਇਸੇ ਤਰ੍ਹਾਂ ਰਾਜ ਪ੍ਰਬੰਧ ਚੱਲਦਾ ਰਿਹਾ। ਅਚਾਨਕ ਬਾਦਸ਼ਾਹ ਸ਼ਾਹਜਹਾਨ ਬਿਮਾਰ ਹੋ ਗਿਆ। ਤੋ ਬਾਦਸ਼ਾਹ ਦੀ ਬਿਮਾਰੀ ਇੰਨੀ ਜ਼ਿਆਦਾ ਵੱਧ ਗਈ ਕਿ ਉਹਨੇ ਤਖ਼ਤ ਤੇ ਬੈਠਣਾ ਵੀ ਬੰਦ ਕਰ ਦਿੱਤਾ। ਬੜੇ ਵੈਦਾਂ ਹਕੀਮਾਂ ਨੇ ਬਹੁਤ ਸਾਰੇ ਇਲਾਜ ਕੀਤੇ ਪਰ ਕੋਈ ਵੀ ਇਲਾਜ ਕਾਰਗਰ ਨਹੀਂ ਹੋਇਆ। ਸ਼ਾਹਜਹਾਨ ਦੀ ਜਿਹੜੀ ਹਾਲਤ ਹੈ ਉਹ ਦਿਨ ਪ੍ਰਤੀ ਦਿਨ ਨਿਗੜਦੀ ਜਾ ਰਹੀ ਹੈ। ਇਹਦਾ ਜਿਹੜਾ ਲੜਕਾ ਹੈ ਦਾਰਾ ਸ਼ਿਕੋਹ, ਹੁਣ ਉਹਨੇ ਰਾਜ ਪ੍ਰਬੰਧ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਨਵਾਬਾਂ ਕੋਲੋਂ ਜਿਹੜੀਆਂ ਚਿੱਠੀਆਂ ਆਉਂਦੀਆਂ ਨੇ ਉਹ ਚਿੱਠੀਆਂ ਇਹ ਪੜ੍ਹਦਾ, ਉਹਨਾਂ ਦੇ ਜਵਾਬ ਭੇਜਦਾ, ਇਹੀ ਹੁਕਮ ਕਰਦਾ ਹੈ। ਉਧਰ ਸਾਰੇ ਹਿੰਦੁਸਤਾਨ ਵਿੱਚ ਇਹ ਗੱਲ ਪਸਰ ਗਈ ਕਿ ਸ਼ਾਹਜਹਾਨ ਦੀ ਮੌਤ ਹੋ ਚੁੱਕੀ ਹੈ, ਕਿਉਂਕਿ ਉਹ ਬਾਹਰ ਨਹੀਂ ਨਿਕਲਦਾ। ਲੋਕਾਂ ਨੇ ਇਹ ਗੱਲ ਧਵਾ ਦਿੱਤੀ ਕਿ ਬਾਦਸ਼ਾਹ ਮਰ ਚੁੱਕਾ ਹੈ, ਪਰ ਇਹਦਾ ਲੜਕਾ ਦਾਰਾ ਸ਼ਿਕੋਹ ਦੀ ਮੌਤ ਪ੍ਰਗਟ ਨਹੀਂ ਕਰ ਰਿਹਾ। ਹੁਣ ਜਦੋਂ ਲੋਕਾਂ ਵਿੱਚ ਬਾਦਸ਼ਾਹ ਦਾ ਹੀ ਡਰਦਾ ਰਿਹਾ, ਬਾਦਸ਼ਾਹ ਤਾਂ ਮਰ ਚੁੱਕਾ ਹੈ, ਤੇ ਲੋਕਾਂ ਨੇ ਆਪੋ ਤਾਪੀ ਪਾਣੀ ਸ਼ੁਰੂ ਕਰ ਦਿੱਤੀ। ਇਹਦੇ ਜਿਹੜੇ ਤਿੰਨ ਲੜਕੇ ਸੀ ਸ਼ਾਹਜਹਾਨ ਦੇ, ਸੁਜਾ ਮੁਹੰਮਦ ਨੇ ਬੰਗਾਲ ਤੋਂ ਆਪਣੇ ਕਬਜ਼ੇ ਚ ਕਰਕੇ ਨਾਲ ਦੇ ਜਿਹੜੇ ਦੇਸ਼ ਸੀ ਉਹ ਵੀ ਕਬਜ਼ੇ ਚ ਕਰ ਲਏ, ਪਟਨਾ ਸਾਹਿਬ, کاشی تک سجا محمد آ پہنچے. ادھر مراد بخش نے گجرات کو بہت سارا علاقہ اپنے ادھین کر لیا, لٹ مار شروع کر دیتی. ادھر اورنگزیب نے دکھن دشا تے قبضہ کر لیا. ادھر جڑے باقی دے بھی نواب سن صوبے دار سن وہ بھی جڑا کمزور نو بلی جڑے سی وہ مارن لگ پئے. ہن ڈرتا ہے نہیں کسے دا کہ بادشاہ شاہ جہان تا مر چکا ہے, انہاں نو اے پلیکھا سی. راج پربند بہت زیادہ بگڑ گیا ہے. سب تو زیادہ فتور شاہ جہان دے اپنے تین لڑکیاں نے پایا. وہ تینے چاہتے سی کہ اسی ہندوستان دے تخت دے قابض ہوئیے. اورنگزیب چاہتا سی میں بادشاہ بنا, مراد بخش کہندا سی میں بنا, سجا محمد کہندا سی میں بنا, تے دارا شکو دا جڑا نام سی وہ تا شاہ جہان پہلا ہی مقرر کر کے رکھ چکا سی کہ اے بادشاہ بنے گا. ادھر دے راج پربند وچ اس ویلے فتور پیا ہویا ہے, لوکاں وچ آپو تاپی پئی ہوئی. ہن سبھاوک ہے جس دیش دا راجا ہی نہ ہووے تے رولا پی جائے کہ دیش دا راجا مر چکا ہے تے دوجا کوئی نواں راجا او دی تھاں تے نہ بیٹھا ہووے تے سبھاوک سی دیش دے وچ فتور پینا. گوانڈی دیشاں نے بھی آ کے حملے کرنے شروع کر دتے. گل کی جڑا بلی سی وہ اپنی چلان لگ پیا تے کمزور نو دبنا شروع کر دتا. جڑے نربل سی انہاں نو دبنا شروع کر دتا. آؤ جویں سجا محمد دی چڑھائی ہوئی ہے, کیونکہ انہیں کانشی تک دا علاقہ دب لیا سی, بنارس تک آ پہنچیا سی. کتھے بنگال ہے, بنگال تو جو چلیا پٹنہ صاحب آ کے پہلا پٹنہ قبضہ کیتا, اتھوں منگیر قبضہ کیتا, منگیر تو چلدا چلدا کانشی پہنچیا, بنارس پہنچیا. اتھے تک انہیں اپنی چھاونیاں بٹھا دتیاں. آؤ اس تو اگے جڑی کسا چل رہی ہے کہ ہندوستان دے تخت نو پراپت کرن واسطے انہاں چارا پراواں وچ زدو زہد چل رہی ہے. چارے پرا آپس وچ لڑ رہے نے. گرو ہر رائے صاحب جی دے چرناں دا دھیان تاریے, کیونکہ گرو کلگی دھر جی دا ایک بچن ہے کہ نہ آپ لڑو نہ فوج لڑاؤں, پٹ بیرن سیتھی باندھ مگاؤں. کہ نہ میں آپ لڑنا نہ اپنی فوج لڑانی ہے. ادا ہی جڑے دشمن نے انہوں نے آپ کو ہی لڑا لڑا کے ختم کر دینا. یہ چھوٹا جہا سنکیت ہے جڑا اس ویلے پرگٹ کر کے وکھایا گیا کہ چارے پرا آپس ہی لڑتے رہے, تین مر گئے, شاہ جہان قید ہو گیا, اورنگزیب جہا سی ہندوستان کا بادشاہ بن گیا, انہیں واگ ڈور سنبھال لی. ادا ہی پہرا برتاؤنا. ایک دن ستگرا نے جدو خالسا راج ستھاپت ہونا ہے, نہ آپ لڑنا نہ فوج لڑانی ہے, ادا ہی سب نو اپنے ادھیل کر لینا ہے. اور اسی طرح کا ہی ورتارا کچھ برتنا ہے. وہ تھوڑی تھوڑی جھلک اس اتہاس وچوں نظر آ رہی ہے. گرو ہر رائے صاحب دے چرنا چ حاضری لواؤ, اپنی من برتیاں نو اکاگر کرن واسطے آکھو جی ستنام
گرو صاحب جی,
ستنام
گرو صاحب جی, سب ٹور میں مگ اٹکے چور,
ساریا تھاوا رولا مچ گیا, کیونکہ نواب صوبے دار سب ہڑکائے گئے. سب نو یہی ہو گیا بھی اسی راجے بن گئے, ہن تو بادشاہ تو ہے نہیں, ہن تو اسی آپ ہی بادشاہ, من مرضیاں کران گے. چوریاں کرن لگ پئے, لٹاں کھوہاں کرن لگ پئے. لٹیریاں نے اپنا کام شروع کر دتا, تھاڑویاں نے اپنا کام شروع کر دتا, ساری پرجا وچ پتور پی گیا. اور سر پاس ہر پاسے کھور کھور تے روڑا پی گیا, رستے رک گئے. ایک نواب نے دوجے نواب دا لانگا روک دتا بھی میں اتوں لنگن نہیں دینا, یہ علاقہ میرا ہے, اتنے میرا راج چلدا. ਇੱਦਾਂ ਜਿਹੜੇ ਰਸਤੇ ਸਨ ਚਾਰੇ ਪਾਸਿਆਂ ਦੇ ਰਸਤੇ ਰੋਕ ਦਿੱਤੇ ਗਏ, ਅਟਕਾ ਦਿੱਤੇ ਗਏ।
ਨਰ ਨਾਰੀ ਮੈਂ ਤ੍ਰਾਸ ਬਾ ਜਥਾ ਪੋਤ ਜਲ ਘੋਰ।
ਨਰ ਨਾਰੀਆਂ ਸੀ ਉਸ ਸਮੇਂ ਦੇ, ਮਨੁੱਖ ਇਸਤਰੀਆਂ ਸਨ, ਸਾਰਿਆਂ ਦੇ ਮਨ ਚ ਡਰ ਪੈਦਾ ਹੋ ਗਿਆ, ਸਾਰਿਆਂ ਦੇ ਮਨ ਚ ਸਹਿਮ ਪੈਦਾ ਹੋ ਗਿਆ। ਇੱਦਾਂ ਡਰ ਗਏ ਜਿਵੇਂ ਘੋਰ ਪਾਣੀ ਦੇ ਵਿੱਚ ਆਲੇ ਦੁਆਲੇ ਮੱਝ ਧਾਰ ਤੇ ਵਿਚਕਾਰ ਜਹਾਜ਼ ਫਸਿਆ ਹੋਵੇ, ਤੇ ਉਸ ਜਹਾਜ਼ ਵਿੱਚ ਬੈਠੇ ਹੋਏ ਜਿਹੜੇ ਸਵਾਰ ਨੇ ਜਿਵੇਂ ਉਹ ਦੁਖੀ ਹੁੰਦੇ ਨੇ ਵੀ ਹੁਣ ਇਹ ਜਹਾਜ਼ ਕਿਹੜੇ ਕਿਨਾਰੇ ਲੱਗੇਗਾ, ਇਹ ਕਿਹੜੇ ਬੰਨੇ ਤੇ ਲੱਗੇਗਾ। ਕਹਿੰਦੇ ਇਸ ਤਰ੍ਹਾਂ ਲੋਕ ਦੁਖੀ ਹੋ ਗਏ, ਸਾਰਿਆਂ ਦੇ ਮਨ ਚ ਡਰ ਹੈ, ਸਭ ਦੇ ਮਨ ਚ ਭੈ ਹੈ, ਹੁਣ ਬਾਦਸ਼ਾਹ ਕੌਣ ਹੋਵੇਗਾ। ਕਿਉਂਕਿ ਲੋਕਾਂ ਨੂੰ ਇਹ ਗੱਲ ਦੀ ਤਸੱਲੀ ਹੋ ਚੁੱਕੀ ਹੈ ਕਿ ਸ਼ਾਹਜਹਾਨ ਮਰ ਚੁੱਕਾ ਹੈ, ਸ਼ਾਹਜਹਾਨ ਦੀ ਮੌਤ ਹੋ ਚੁੱਕੀ ਹੈ। ਪਰ ਹਾਲਾਂਕਿ ਉਹ ਮਰਿਆ ਨਹੀਂ ਸੀ, ਉਹ ਤਾਂ ਸਿਰਫ ਬਿਮਾਰ ਸੀ, ਪਰ ਉਹ ਬਾਹਰ ਕਿਸੇ ਨੂੰ ਮਿਲਦਾ ਜੁਲਦਾ ਨਹੀਂ ਸੀ, ਜਿਸ ਕਰਕੇ ਲੋਕਾਂ ਨੇ ਇੱਦਾਂ ਦਾ ਸ਼ੋਰ ਪਾਇਆ। ਹੁਣ ਸਾਰੇ ਪਾਸੇ ਇੱਦਾਂ ਦੀ ਦਹਿਸ਼ਤ ਫੈਲ ਗਈ ਜਿਵੇਂ ਘੋਰ ਪਾਣੀ ਵਿੱਚ ਕੋਈ ਜਹਾਜ਼ ਰੁਕ ਜਾਂਦਾ, ਥੰਮ ਜਾਂਦਾ ਹੈ। ਇੱਦਾਂ ਲੋਕ ਥੰਮੇ ਹੋਏ ਦੁਖੀ ਹੋ ਰਹੇ ਨੇ।
ਚੌਪਈ ਦਾਰਾ ਸ਼ਕੂਰ ਸੁਣੀ ਸੁਧ ਸਾਰੇ,
ਦਾਰਾ ਸ਼ਕੂਰ ਨੇ ਸੁਣਿਆ ਕਿ ਮੇਰੇ ਤਿੰਨੇ ਭਰਾ ਤਾਂ ਅੱਗੇ ਵੱਧ ਗਏ ਨੇ, ਉਨ੍ਹਾਂ ਨੇ ਤਾਂ ਰਾਜ ਭਾਗ ਖੋਣਾ ਸ਼ੁਰੂ ਕਰ ਦਿੱਤਾ, ਇਹਨਾਂ ਨੂੰ ਤਾਂ ਬੰਗਾਲ ਗੁਜਰਾਤ ਤੇ ਦੱਖਣ ਦਿਸ਼ਾ ਚ ਭੇਜਿਆ ਸੀ, ਤੇ ਉਥੋਂ ਵੱਧ ਵੱਧ ਕੇ ਅੱਗੇ ਹੋਰ ਦੇਸ਼ਾਂ ਤੇ ਵੀ ਕਬਜ਼ਾ ਕਰੀ ਜਾ ਰਹੇ ਨੇ, ਤੇ ਹਿੰਦੁਸਤਾਨ ਦੇ ਤਖ਼ਤ ਦੇ ਬਾਦਸ਼ਾਹ ਬਣਨਾ ਚਾਹੁੰਦੇ ਨੇ, ਹਾਲਾਂਕਿ ਮੇਰਾ ਪਿਤਾ ਮੈਨੂੰ ਬਾਦਸ਼ਾਹ ਬਣਾਉਣਾ ਚਾਹੁੰਦਾ। ਦਾਰਾ ਸ਼ਕੂਰ ਨੇ ਜਦੋਂ ਇਹ ਗੱਲ ਸੁਣੀ, ਆਪਣੇ ਭਰਾਵਾਂ ਦੀਆਂ ਵਧੀਕੀਆਂ ਸੁਣੀਆਂ,
ਸ਼ਾਹਜਹਾਂ ਕੇ ਤੀਰ ਚਾਰੇ,
ਉਹਦੇ ਇਹਦਾ ਪਿਓ ਤਾਂ ਜਿਉਂਦਾ ਸੀ ਨਾ, ਇਹਨੂੰ ਤਾਂ ਪਤਾ ਸੀ ਮੇਰਾ ਬਾਪ ਜਿਉਂਦਾ। ਇਹ ਸ਼ਾਹਜਹਾਨ ਕੋਲ ਆਇਆ ਆਪਣੇ ਪਿਤਾ ਕੋਲ, ਉਹ ਬਿਮਾਰ ਸੀ, ਮੰਜੇ ਤੇ ਪਿਆ ਹੋਇਆ ਸੀ, ਤਲਗੇ ਤੇ ਪਿਆ ਹੋਇਆ ਸੀ। ਇਹ ਆਇਆ ਆਪਣੇ ਪਿਤਾ ਦੇ ਕੋਲ, ਤੇ ਆਪਣੇ ਪਿਤਾ ਦੇ ਕੋਲ ਆ ਕੇ ਬੋਲਿਆ ਦਾਰਾ ਸ਼ਕੂਰ ਸ਼ਾਹਜਹਾਨ ਨੂੰ, ਕਹਿਣ ਲੱਗਾ
ਗਰਮਿਸ਼ ਕੀਮਤ ਦੇਸ਼ੀ ਅਸ਼ੇਸ਼,
ਪਿਤਾ ਜੀ ਤੁਹਾਡੇ ਤਿੰਨੇ ਪੁੱਤਰਾਂ ਨੇ ਜਿਨ੍ਹਾਂ ਨੂੰ ਤੁਸੀਂ ਰਾਜ ਭਾਗ ਦਿੱਤਾ ਸੀ ਸਾਂਭਣ ਵਾਸਤੇ ਕਿ ਤੁਸੀਂ ਰਾਜ ਭਾਗ ਚਲਾਓ ਇਹਨਾਂ ਦਿਸ਼ਾਵਾਂ ਦਾ, ਸ਼ਹਿਰਾਂ ਦਾ, ਬੰਗਾਲ ਗੁਜਰਾਤ ਤੇ ਦੱਖਣ ਦਾ, ਪਰ ਮਹਾਰਾਜ ਪਿਤਾ ਜੀ ਉਨ੍ਹਾਂ ਨੇ ਤਾਂ ਗਰਦਿਸ਼ ਮਚਾ ਕੇ ਰੱਖ ਦਿੱਤੀ ਹੈ, ਉਨ੍ਹਾਂ ਨੇ ਤਾਂ ਹਲੂਲ ਬਣਾ ਕੇ ਰੱਖ ਦਿੱਤਾ, ਹਲਾਚਲ ਮਚਾ ਕੇ ਰੱਖ ਦਿੱਤੀ ਹੈ, ਸਾਰੇ ਪਾਸੇ ਗਰਦਿਸ਼ ਮਚਾ ਕੇ ਰੱਖੀ ਹੋਈ ਹੈ।
ਗ੍ਰਾਮ ਨਗਰ ਤੇ ਦੁਖੀ ਵਿਸ਼ੇਸ਼,
ਪਿੰਡ ਨੇ ਨਗਰ ਨੇ ਉਨ੍ਹਾਂ ਪਿੰਡਾਂ ਨਗਰਾਂ ਸ਼ਹਿਰਾਂ ਦੇ ਲੋਕ ਬਹੁਤ ਦੁਖੀ ਨੇ, ਕਿਉਂਕਿ ਉਹ ਆਪੋ ਧਾਪੀ ਵਿਚ ਲੱਗੇ ਹੋਏ ਨੇ, ਲੋਕਾਂ ਕੋਲ ਜਿੰਨਾ ਪੈਸਾ ਖੋਈ ਜਾ ਰਹੇ ਨੇ, ਉਨ੍ਹਾਂ ਦੇ ਕੋਲ ਜਿਹੜਾ ਦੱਬਿਆ ਹੋਇਆ ਧਨ ਸੀ ਲੋਕਾਂ ਕੋਲੋਂ ਪਟਾ ਪਟਾ ਕੇ ਜ਼ਮੀਨਾਂ ਚੋਂ, ਉਹ ਪੈਸਾ ਖੋਹ ਖੋਹ ਕੇ ਆਪਣੇ ਖਜ਼ਾਨੇ ਭਰਨ ਲੱਗ ਪਏ ਨੇ। ਉਨ੍ਹਾਂ ਨੇ ਆਪਣੇ ਕੋਲ ਫੌਜ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਹੈ, ਕਿਲ੍ਹਿਆਂ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਦਾਂ ਉਨ੍ਹਾਂ ਸਾਰਿਆਂ ਭਰਾਵਾਂ ਨੇ ਸਾਰੇ ਗ੍ਰਾਮਾਂ ਨੂੰ, ਨਗਰਾਂ ਨੂੰ ਵਿਸ਼ੇਸ਼ ਕਰਕੇ ਦੁਖੀ ਕੀਤਾ ਹੋਇਆ।
ਸ਼ਹਿਜ਼ਾਦਿਆਂ ਨੇ ਬੜੀ ਧੂਮ ਮਚਾਈ,
ਇਨੇ ਸਹਿਜਾਦਿਆਂ ਨੇ ਬੜੀ ਧੂਮ ਮਚਾਈ ਹੋਈ ਹੈ, ਤਿੰਨਾਂ ਨੇ ਬਹੁਤ ਜ਼ਿਆਦਾ ਭਾਰੀ ਫਤੂਰ ਮਚਾਇਆ ਹੋਇਆ ਹੈ।
ਸਰਕਸ਼ ਹੋਏ ਆਪਾਂ ਤੇ ਉਠਾਏ,
ਔਰ ਉਨ੍ਹਾਂ ਨੇ ਆਪ ਹੀ ਆਪੋ ਧਾਪੀ ਕਰਕੇ ਆਪ ਹੀ ਮਾਲਕ ਬਣ ਕੇ ਬੜੀ ਵੱਡੀ ਆਫ਼ਤ ਪੈਦਾ ਕੀਤੀ ਹੈ, ਉਨ੍ਹਾਂ ਨੇ ਬੜੀ ਵੱਡੀ ਆਫ਼ਤ ਨੂੰ ਜਨਮ ਦਿੱਤਾ, ਆਫ਼ਤ ਪੈਦਾ ਕੀਤੀ ਹੋਈ ਹੈ।
ਇੱਕ ਸੋ ਵੈਰ ਕਰੋ ਕੁਝ ਗਮਨੇ,
ਪਿਤਾ ਜੀ ਤੁਸੀਂ ਬਿਮਾਰ ਹੋ ਮੈਂ ਜਾਣਦਾ ਹਾਂ, ਪਰ ਹੁਣ ਜਦੋਂ ਤੱਕ ਤੁਸੀਂ ਬਾਹਰ ਨਿਕਲ ਕੇ ਨਹੀਂ ਆਉਂਦੇ ਉਦੋਂ ਤੱਕ ਲੋਕਾਂ ਦੀਆਂ ਜ਼ੁਬਾਨਾਂ ਉਨ੍ਹਾਂ ਦੇ ਮੂੰਹ ਚ ਨਹੀਂ ਪੈਣੀਆਂ, ਕਿਉਂਕਿ ਲੋਕ ਤਾਂ ਇਹੀ ਕਹਿੰਦੇ ਨੇ ਸ਼ਾਹਜਹਾਨ ਮਰ ਚੁੱਕਾ ਹੈ। ਹੁਣ ਤੁਸੀਂ ਬਾਹਰ ਨਿਕਲੋ ਤਾਂ ਗੱਲ ਬਣੇਗੀ, ਜਦੋਂ ਤੱਕ ਤੁਸੀਂ ਨਿਕਲ ਕੇ ਬਾਹਰ ਨਹੀਂ ਆਉਂਦੇ ਭਾਵੇਂ ਥੋੜੀ ਜਿਹੀ ਝਲਕ ਹੀ ਲੋਕਾਂ ਨੂੰ ਆਪਣੀ ਵਿਖਾ ਦਿਓ, ਉਨ੍ਹਾਂ ਨੂੰ ਤਸੱਲੀ ਤੇ ਹੋ ਜਾਏ ਕਿ ਬਾਦਸ਼ਾਹ ਜਿਉਂਦਾ। ਹੁਣ ਜਦੋਂ ਤੱਕ ਤੁਸੀਂ ਬਾਹਰ ਨਿਕਲ ਕੇ ਨਹੀਂ ਆਉਂਦੇ ਉਦੋਂ ਤੱਕ ਇਹ ਅਫਾਤ ਸ਼ਾਂਤ ਨਹੀਂ ਹੋਣੀ, ਉਦੋਂ ਤੱਕ ਇਹਨਾਂ ਨੂੰ ਠੱਲ ਨਹੀਂ ਪੈਣੀ।
ਇੱਧਰ
ਉੱਧਰ ਦੇ ਲੋਕ ਜਦੋਂ ਤੁਹਾਨੂੰ ਵੇਖਣਗੇ ਕਿ ਬਾਦਸ਼ਾਹ ਸ਼ਾਹਜਹਾਨ ਜਿਉਂਦਾ ਚੰਗਾ ਭਲਾ, ਤੇ ਵੇਖ ਕੇ ਲੋਕਾਂ ਨੇ ਆਪਣੇ ਆਪ ਤੇ ਦਮਨ ਕਰ ਲੈਣਾ। ਜਿਹੜੇ ਨਵਾਬ ਨੇ ਸੂਬੇਦਾਰ ਆਪੋ ਧਾਪੀ ਕਰ ਰਹੇ ਨੇ ਉਹ ਵੀ ਸਾਰੇ ਠਟੰਬਰ ਜਾਣਗੇ, ਉਹਨਾਂ ਨੂੰ ਵੀ ਸਾਰਿਆਂ ਨੂੰ ਨਕੇਲ ਪੈ ਜਾਏਗੀ।
ਨਹੀਂ ਤਾਂ ਲਸ਼ਕਰ ਕਰੇ ਪਠਾਵੇ,
ਨਹੀਂ ਤਾਂ ਫਿਰ ਆਪਾਂ ਨੂੰ ਆਪਣੇ ਤੇ ਉਹਨਾਂ ਨੇ ਲਸ਼ਕਰ ਭੇਜਣੇ ਸ਼ੁਰੂ ਕਰ ਦੇਣਾ। ਹਾਲੇ ਤਾਂ ਉਹ ਵੱਧ ਕੇ ਅੱਗੇ ਆ ਰਹੇ ਨੇ, ਮੁੜ ਕੇ ਉਹਨਾਂ ਨੇ ਆਪਣੇ ਨਾਲ ਹੀ ਜੰਗ ਛੇੜ ਦੇਣੀ ਹੈ, ਆਪਣੇ ਤੇ ਲਸ਼ਕਰ ਤੇ ਫੌਜਾਂ ਚੜਾ ਕੇ ਭੇਜ ਦੇਣੀਆਂ ਹਨ।
ਬਗਹਿ ਜ਼ਾਲਮਨ ਅਤੇ ਪਲਾਵੇ,
ਜਿਹੜਾ ਜ਼ਾਲਮਨ ਪੁਣਾ ਹੈ ਉਹ ਵਧੇਗਾ, ਜ਼ੁਲਮ ਲੋਕਾਂ ਤੇ ਜ਼ਿਆਦਾ ਹੋਵੇਗਾ, ਔਰ ਜਿੱਥੇ ਜ਼ੁਲਮ ਹੋਵੇਗਾ ਲੋਕਾਂ ਵਿੱਚ ਭਾਜੜ ਪਵੇਗੀ, ਤੇ ਜ਼ਾਲਮਾਂ ਨੂੰ ਬੰਨਣਾ ਜਾਂ ਉਹਨਾਂ ਨੂੰ ਬੰਨਣਾ ਜਾਂ ਮਾਰਨਾ ਜਾਂ ਨਸਾਉਣਾ ਪਵੇਗਾ, ਇਹ ਆਪਾਂ ਨੂੰ ਕੰਮ ਕਰਨਾ ਪੈਣਾ ਹੈ।
ਆਪ ਤਾਪ ਸਮ ਉਡਾ ਨਾ ਹੋਵੇ,
ਪਿਤਾ ਜੀ ਜਦੋਂ ਤੱਕ ਸੂਰਜ ਵਾਂਗਰ ਤੁਸੀਂ ਪ੍ਰਗਟ ਨਹੀਂ ਹੁੰਦੇ, ਜਿਵੇਂ ਸੂਰਜ ਚੜ੍ਹਦਾ ਹੈ ਤੇ ਸਾਰਿਆਂ ਨੂੰ ਦਿਸ ਪੈਂਦਾ ਹੈ, ਇਸੇ ਤਰ੍ਹਾਂ ਜਦੋਂ ਤੱਕ ਸੂਰਜ ਵਾਂਗਰ ਤੁਸੀਂ ਪ੍ਰਗਟ ਨਹੀਂ ਹੁੰਦੇ, ਬਾਹਰ ਨਿਕਲ ਕੇ ਨਹੀਂ ਆਉਂਦੇ,
ਮੁੱਖ ਪ੍ਰਕਾਸ਼ ਤੋਂ ਕਿਮ ਜਗ ਜੋਵੇ,
ਸੋ ਕੇ ਸੁੱਖ ਰੂਪੀ ਪ੍ਰਕਾਸ਼ ਉਦੋਂ ਤੱਕ ਲੋਕਾਂ ਨੂੰ ਕਿਵੇਂ ਵੇਖਣ ਨੂੰ ਮਿਲੇਗਾ। ਜੇ ਸੂਰਜ ਚੜ੍ਹੇਗਾ ਤੇ ਪ੍ਰਕਾਸ਼ ਲੋਕ ਵੇਖਣਗੇ ਨਾ, ਜੇ ਸੂਰਜ ਹੀ ਨਾ ਚੜ੍ਹੇ ਤੇ ਰੋਸ਼ਨੀ ਕਿੱਥੋਂ ਨਜ਼ਰ ਆਏਗੀ ਲੋਕਾਂ ਨੂੰ। ਤੁਸੀਂ ਸੂਰਜ ਹੋ ਬਾਦਸ਼ਾਹ, ਤੇ ਜਦੋਂ ਤੱਕ ਸੂਰਜ ਵਾਂਗਰ ਤੁਸੀਂ ਪ੍ਰਗਟ ਨਹੀਂ ਹੁੰਦੇ, ਉਦੋਂ ਤੱਕ ਲੋਕਾਂ ਨੂੰ ਸੁੱਖ ਰੂਪੀ ਪ੍ਰਕਾਸ਼ ਕਿਵੇਂ ਵੇਖਣ ਨੂੰ ਨਸੀਬ ਹੋਵੇਗਾ।
ਚੋਰ ਅਲੋਪ ਸ਼ਿੰਗਾਰ ਅੰਧੇਰਾ,
ਸੂਰਜ ਨਾ ਚੜ੍ਹੇ ਨਾ ਹਨੇਰੇ ਵਿੱਚ ਚੋਰਾਂ ਦੀਆਂ ਮੌਜਾਂ ਲੱਗ ਜਾਂਦੀਆਂ, ਉੱਲੂਆਂ ਦੀਆਂ ਮੌਜਾਂ ਲੱਗ ਜਾਂਦੀਆਂ। ਚੋਰ ਉੱਲੂ ਗਿੱਦੜ ਉਹ ਰਾਤ ਦੇ ਹਨੇਰੇ ਦੇ ਵਿੱਚ ਬੜੇ ਖੁਸ਼ ਹੁੰਦੇ ਨੇ,
ਦਬਕੈ ਦੁਸ਼ਟ ਦੇ ਇੱਕ ਮੇਰਾ,
ਪਰ ਜਦੋਂ ਸੂਰਜ ਚੜ੍ਹਦਾ ਤੇ ਫਿਰ ਸਾਰੇ ਲੁਕ ਕੇ ਬਹਿ ਜਾਂਦੇ ਨੇ ਬਾਦਸ਼ਾਹ ਸਲਾਮਤ। ਇਸੇ ਤਰ੍ਹਾਂ ਜਦੋਂ ਤੱਕ ਤੁਸੀਂ ਪ੍ਰਗਟ ਨਹੀਂ ਹੁੰਦੇ ਉਦੋਂ ਤੱਕ ਚੋਰਾਂ ਧਾੜਵੀਆਂ ਨੇ ਨਹੀਂ ਰੁਕਣਾ, ਉਦੋਂ ਤੱਕ ਤੁਹਾਡੇ ਤਿੰਨੇ ਸਹਿਜਾਦੇ ਜਿਹੜੇ ਨੇ ਉਹ ਵੀ ਵੱਧਦੇ ਰਹਿਣਗੇ, ਉਹਨਾਂ ਨੇ ਵੀ ਜ਼ੁਲਮ ਕਰਨ ਤੋਂ ਨਹੀਂ ਰੁਕਣਾ। ਜਦੋਂ ਤੁਸੀਂ ਪ੍ਰਗਟ ਹੋ ਕੇ ਸਾਹਮਣੇ ਆਓਗੇ ਤੇ ਫਿਰ ਉਹ ਤੁਹਾਨੂੰ ਵੇਖ ਕੇ ਆਪੇ ਦਬਕ ਜਾਣਗੇ। ਉਹ ਜਿੰਨੇ ਦੁਸ਼ਟ ਨੇ ਸਾਰੇ ਇੱਕ ਵਾਰੀ ਵੇਖ ਕੇ ਤੁਹਾਡਾ ਪ੍ਰਤਾਪ ਤੁਹਾਡਾ ਜ਼ਲਾਲ ਵੇਖ ਕੇ ਦਬਕ ਜਾਣਗੇ। ਆਪਣੇ ਪੁੱਤਰ ਦੀ ਇਹ ਗੱਲ ਦਾਰਾ ਸ਼ਿਕੋਹ ਦੀ ਸ਼ਾਹਜਹਾਨ ਬਾਦਸ਼ਾਹ ਦੇ ਸੁਣੀ, ਕਿਉਂਕਿ ਸ਼ਾਹਜਹਾਨ ਬਿਮਾਰ ਹੈ, ਅੰਦਰ ਹੀ ਰਹਿੰਦਾ ਸੀ, ਬਾਹਰ ਨਿਕਲਦਾ ਹੀ ਨਹੀਂ ਸੀ, ਨਾ ਹੀ ਕਿਸੇ ਵਜ਼ੀਰ ਨੂੰ ਨਾ ਕਿਸੇ ਅਫਸਰ ਨੂੰ ਮਿਲਦਾ ਸੀ, ਸਿਰਫ ਦਾਰਾ ਸ਼ਿਕੋਹ ਜਾਂ ਵੈਦ ਹੀ ਉਹਦੇ ਕੋਲ ਜਾਂਦੇ ਸੀ, ਹੋਰ ਤੀਜਾ ਬੰਦਾ ਕੋਈ ਨਹੀਂ ਸੀ ਜਾਂਦਾ। ਜਦੋਂ ਦਾਰਾ ਸ਼ਿਕੋਹ ਦੀਆਂ ਇਹ ਗੱਲਾਂ ਸ਼ਾਹਜਹਾਨ ਬਾਦਸ਼ਾਹ ਨੇ ਆਪਣੇ ਪੁੱਤਰ ਕੋਲੋਂ ਸੁਣੀਆਂ,
ਭਇਓ ਲਾਚਾਰ ਮਨ ਪਛਤਾਤੇ,
ਸ਼ਾਹਜਹਾਨ ਬੜਾ ਲਾਚਾਰ ਹੋਇਆ ਪਿਆ, ਬਿਮਾਰ ਹੈ, ਬਿਮਾਰੀ ਬੜੀ ਵੱਡੀ ਲੱਗੀ ਹੋਈ, ਲਾਚਾਰ ਹੈ, ਪਰ ਹੁਣ ਲਾਚਾਰ ਹੈ ਤੇ ਚੁੱਪ ਹੈ ਤੇ ਨਾਲੇ ਆਪਣੇ ਮਨ ਚ ਪਛਤਾਵਾ ਵੀ ਕਰਦਾ, ਪਛਤਾਵਾ ਵੀ ਆਪਣੇ ਮਨ ਚ ਕਰਦਾ।
ਤਨ ਮੈਂ ਰੋਜ ਉਤਰਾਜ ਬਿਨਾ ਦੋਨੋ ਕਤਨ ਪਰੀ ਗਲ ਫਸੇ,
ਹੁਣ ਸ਼ਾਹਜਹਾਨ ਦੇ ਗਲ ਚ ਇਹੋ ਜਿਹੀ ਫਾਹੀ ਪੈ ਗਈ, ਗਲ ਦੀ ਹੱਡੀ ਗਲ ਵਿਚ ਹੀ ਅੜ ਗਈ, ਕਿ ਇੱਕ ਤਾਂ ਇਹਦਾ ਸਰੀਰ ਬਿਮਾਰ ਹੈ, ਦੂਜਾ ਉੱਠ ਸਕਦਾ ਨਹੀਂ, ਦੂਜਾ ਉਧਰ ਰਾਜ ਭਾਗ ਬਿਲਸਣ ਤੇ ਕੰਨੇ ਕੰਡੇ ਪਹੁੰਚਿਆ ਹੋਇਆ, ਰਾਜ ਭਾਗ ਖਤਮ ਹੋਣ ਦੇ ਕਿਨਾਰੇ ਪਹੁੰਚਿਆ ਤੇ ਬਿਮਾਰ ਹੈ, ਉੱਠ ਸਕਦਾ ਨਹੀਂ, ਦੂਜਾ ਉਧਰ ਰਾਜ ਭਾਗ ਖਤਮ ਹੋਣ ਵਾਲਾ, ਹੁਣ ਇਹਦੇ ਵਾਸਤੇ ਸਮੱਸਿਆ ਬਣ ਗਈ ਸ਼ਾਹਜਹਾਨ ਬਾਦਸ਼ਾਹ ਵਾਸਤੇ, ਵੀ ਹੁਣ ਕਰਾਂ ਤੇ ਕੀ ਕਰਾਂ, ਰਾਜ ਮੈਂ ਕਰ ਨਹੀਂ ਸਕਦਾ ਕਿਉਂਕਿ ਬਿਮਾਰ ਹਾਂ, ਤੇ ਜੇ ਰਾਜ ਨਹੀਂ ਕਰਦਾ ਬਾਹਰ ਪ੍ਰਗਟ ਨਹੀਂ ਹੁੰਦਾ ਤੇ ਰਾਜ ਖਤਮ ਹੋ ਜਾਣਾ, ਬਿਲਸ ਜਾਣਾ। ਇਸ ਕਰਕੇ ਸ਼ਾਹਜਹਾਨ ਵਾਸਤੇ ਉਹ ਗੱਲ ਬਣ ਗਈ ਕਿ ਗਹੀ ਸਰਪ ਚਚੁੰਦਰ, ਕਿ ਸੱਪ ਮੂੰਹ ਚ ਚਚੁੰਦਰ ਪਾ ਲਵੇ, ਨਾ ਉਹ ਛੱਡ ਸਕਦਾ ਤੇ ਨਾ ਉਹ ਖਾ ਸਕਦਾ, ਛੱਡੇ ਤੇ ਅੰਨਾ ਹੁੰਦਾ ਹੈ, ਖਾਵੇ ਤੇ ਕੋੜ ਪੈਂਦਾ ਹੈ। ਇਹੋ ਜਿਹੀ ਹਾਲਤ ਸ਼ਾਹਜਹਾਨ ਬਾਦਸ਼ਾਹ ਦੀ ਬਣੀ ਹੋਈ ਹੈ।
ਸਲਤਾ ਸੋਚ ਬਿਕੈ ਮਨ ਬੈਓ,
ਸੋਚਾਂ ਤੇ ਚਿੰਤਾਵਾਂ ਦੀਆਂ ਨਦੀਆਂ ਵਿੱਚ ਵਹਿ ਤੁਰਿਆ ਸ਼ਾਹਜਹਾਨ, ਕਈ ਪ੍ਰਕਾਰ ਦੀਆਂ ਸੋਚਾਂ ਸੋਚਣ ਲੱਗਾ, ਕਈ ਪ੍ਰਕਾਰ ਦੇ ਫਿਕਰਾਂ ਦੇ ਵਿੱਚ ਇਹਦਾ ਮਨ ਵਹਿਣਾ ਸ਼ੁਰੂ ਹੋਇਆ।
ਅਲੰਬ ਫਿਰਤਾ ਕਿਤ ਲਿਓ,
ਇਹਨੂੰ ਹੁਣ ਕੋਈ ਆਸਰਾ ਨਹੀਂ ਪਿਆ ਲੱਭਦਾ, ਕੋਈ ਅਲੰਬ ਨਹੀਂ ਪਿਆ ਮਿਲਦਾ, ਵੀ ਕਰਾਂ ਤੇ ਕਰਾਂ ਕੀ, ਕੋਈ ਆਸਰਾ ਕੋਈ ਅਲੰਬ وہ اینو نظر نہیں آوندا بادشاہ شاہ جہان نو کہ ہن میں کی کراں
سکھ دکھ سدا رہ سب ساتھ کاراں کر امنی نات
بھائی سنتوخ سنگھ جی ایتھے اپنے ولو ایک وچار پیش کردے نے وہ کہندے پاویں سکھ ہوئے تے پاویں دکھ ہوئے اے ہر ایک بندے دے نال رہندے نے سکھ وی تے دکھ وی وہ پاویں کوئی راجہ ہوئے تے پاویں بھکاری ہوئے دوہاں نوں برابر ہی ہوندا اے نہیں کہ کوئی راجہ دکھی ہوئے تے اوہنوں دکھ کٹ لگدا جے راجے نوں بھی روگ لگے تے اوہنوں بھی اوناں ہی دکھ ہوندا جنا کسے غریب نوں ہوندا کہندے سکھ تے دکھ دوویں وہ ہر ایک انسان دے ہر ایک بندے دے نال رہندے نے پاوے کوئی راجہ ہوئے ہندوستان دا بادشاہ ہوئے تے پاوے کوئی پیخ منگن والا پکھاری
ہوئے
بڑیاں گنتیاں کیتیاں شاہ جہان نے من چ بہت سوچیا بھی ہن میں کی کراں کوئی سوج نہیں رہا کوئی سمجھ نہیں آ رہی ہن میں کی کراں ساری رات نے گنتیاں گندیاں بتیت کیتی
پیاری کروائے
چلو گنتیاں منتیاں کردیا کردیا نے آخیا بھی باہر نکلے بنا تا گل نہیں بننی نہیں تو میرا راج بھاگ ختم ہو جانا بندہ راج نیتی دا نشہ ایک ہو جا نشہ ہوندا ہے منہ چو دند بھی مک جان گوڈے ساتھ چھڈ جان سر کمن لگ پے پھر بھی وہ اندر وہ نشہ نہیں جانا کہ میری کرسی نہ میرے کو کھوئی جائے یہ نشہ ہی ہو جائے جی کوئی عملی عمل نہیں نہ چھڈ سکتا وہی حالت حالانکہ مرن کنارے پہنچیا شاہ جہان پر پھر بھی اپنے راج بھاگ کی چنتا بھی میرا راج نہ ختم ہو جائے آخرکار نے ہاتھ کیتا اٹھن دا بیمار تو بہت ہے پر نے ہٹ کر کے تیاری کروائی
جمنا جل میں کل ترنے
آخیا بھی ہن رستے تے ٹر کے جا نہیں سی سکدا کہندا بھی جمنا دے پانی وچ کشتیاں لے کے آؤ میں کشتی چ بیٹھ کے اتوں اگے نو باہر جاواں گا لوکاں نو بھی پتہ لگ جائے گا کہ بادشاہ باہر آیا جمنا دے پانی وچ کشتی پاؤن واسطے نے حکم کیتا
جڑ سندر چترت بوبر نے
بڑی ودیا کشتی بادشاہ ہے ہندوستان دا ہن اودے واسطے جڑی کشتی بنی ہوے گی بڑی کتنی سندر ہوے گی کہندے او کشتی بڑی سندر اودے وچ بڑیاں چترکاریاں کیتیاں ہوئیاں اس کشتی وچ بڑیاں کڑھائیاں کیتیاں ہوئیاں بڑے سونے پربند اس کشتی وچ کیتے ہوئے جو بادشاہ شاہ جہان واسطے جمنا چ پائی گئی
اس پر جائے پریانک ٹکاوا
میرا پلنگا چک کے لے گئے ٹر پھر سکدا نہیں سی شاہ جہان بیمار زیادہ سی اینو پلنگے سمیت چک کے لے گئے اس کشتی دے اتے دا پلنگا ٹکا دیتا اس کشتی دے وچ ایدا پلگا جا کے ٹکا دیتا
کدا تو پوپر کر چھاوا
اور اوپر تے پاس ایک بڑا ودیا ٹوپ کٹا دے سمان کیونکہ توپے دے تے نہ پوے ایدا کشتی دے اتے پربند کیتا آلے دوالے ٹوپ بنا کے چھتری بنا کے کھڑی کر دیتی گئی کہ تا جو اینو کسے پرکار دی توپ نہ لگے توپے دے تے نہ پوے
سمے سمے تے چھوڑ چلاوا
ہولے ہولے کر کے دلی تو جمنا وچ کشتی پائی انہیں اپنی کشتی نو توڑیا سہجے سہجے سنے سنے انہیں اپنی کشتی نو توڑیا چالے پوایا ہے
تیر تیر برکت کسے داوا
شاہ جہان دی کشتی جڑی سی وہ جمنا تے جاندی رہی تے جڑی ایدی فوج سی وہ جمنا دے کنڈے کنڈے نال نال ٹر پئی بادشاہ فوج بھی تا نال جانی سی نا آپ ایدی کشتی جمنا دے پانی چ جا رہی ہے تے جیڑی ایدی فوج ہے شاہ جہان دی ایدی فوج جمنا دے نال نال کنارے کنارے ایدی کشتی دے نال نال پوری جا رہی ہے
جہاں اکبر آباد ستھان جائے پہنچے کتن پریان
چل دے چل دے اٹھے آ پہنچے نے جتھے اکبر آباد نام دا نگر ہے اکبر آباد آگرہ کیونکہ جڑا آگرہ سی یہ بادشاہ اکبر نے بسایا سی تے بادشاہ اکبر نے اپنے نام تے دا نام رکھیا سی اکبر آباد بعد وچ دا نام بدل کے آگرہ رکھیا گیا پہلا جڑا پرانا نام ہے وہ اکبر آباد سی کیونکہ اکبر نے بسایا آگرہ شہر جمنا دے وچ بیٹھا دلیوں کشتی دے وچ بیٹھا بیٹھا جمنا دے پانی چ تردا تردا آگرے آ پہنچیا. بادشاہ شاہ جہان نے اکبر آباد یعنی کہ آگرے آ کے ڈیرا کیتا, اتھے آ کے پہنچ کیتی.
کریو نویش سینا
نے اپنی فوج دے سمیت نواس کیتا آگرے آ کے. شاہ جہان دے اخیرلے دن جڑے سی وہ بھی آگرے کی بتیت ہوئے نے, اتھے ہی انو قید رکھیا سی اورنگزیب نے, اتھے ہی مریا, اتھے ہی دا مقبرہ بنیا. تو اس پرکار نال بادشاہ شاہ جہان سہجے سہجے چلدا چلدا یہ اکبر آباد آگرے پہنچیا ہے.
کھان پان کر ستے رہنا
جدو آگرے پہنچ گئے تے رات نو انہاں نے کھان پان کیتا تے کھان پان کر کے رات آگرے چ بتیت کیتی.
اب راجپوت بھوک چل آئے
اس وقت جدو راجپوت راجیاں نو پتا لگا نیڑے تیڑے جڑے راجپوت راجیاں دیاں ریاستاں سی آگرے تو پرے گوالیئر دے نیڑے تیڑے وہ جننے راجپوت راجے سی وہ اپنی فوج سمیت بادشاہ کول پہنچے آگرے.
لاکھوں تجمی بھیک جائے
نال بھی لکھاں دی گنتی چ فوج سی جڑے راجپوت راجے سی. ہوں بادشاہ دا حکم سی ساریاں نو بادشاہ نے بلایا سی شاہ جہان نے, وہ دا حکم سندیا سینکڑیاں دیا گنتیاں چ فوج لے کے لکھاں دی گنتی چ فوج لے کے وہ راجپوت راجے آ پہنچے.
توپ جمبورے بند جنجال
نال بڑے بڑیاں وڈیاں توپاں نے جمبورے نے وڈیاں وڈیاں جنجالاں نے چلاؤن
واسطے
توپ جمبورے رکھ لے جنجالاں نے کہ جدو چل دیا نے وڈیاں وڈیاں فوجاں نو گرک کر کے رکھ دیندیاں نے, وڈی تو وڈی فوج نو نیست تو نابود کر کے رکھ دیندیاں نے. ایہو جیاں وڈیاں وڈیاں توپاں جنجالاں لے کے او راجے آئے نے بادشاہ شاہ جہان کول.
کہن بھی نہ یقین نر کر
کے شاہ جہان اتھے آگرے پہنچ چکا ہے پر پھر بھی لوگ یقین نہیں کرتے, کہندے تا ادا ہی گلاں بنائیاں ہوئی ہیں.
شاہ جہاں تو نہیں مہر
بادشاہ تو ہر ایک نو نہیں نا مل سکتا, بادشاہ نو تا کوئی کوئی بندہ ہی جڑا ورلا سی وہی مل سکتا سی. عام جڑی پبلک ہے عام جڑے لوگ سی وہ پھر بھی نہیں منن نو تیار کہ دلی تو بادشاہ آگرے آیا ہوا ہے, وہ پھر بھی نہیں منن نو تیار کیونکہ انہوں نے بادشاہ شاہ جہان نو نہیں ویکھیا.
کرے او دکھاوا نل کام آئے مرے او شاہ جیو توے نائے.
لوگاں نے گلاں پھر اسی طرح ہی کیتیاں, کہندے جی انہاں نے جان بوجھ کے پخانڈ کیتا, انہاں لوکاں نے بادشاہ دارا شکو نے جان بوجھ کے وکھاوا کیتا, کشتی وکھا دتی دلیوں چلدی بھی بادشاہ کشتی چ بہ کے جا رہا, بادشاہ کا وکھایا ہی نہیں کسے نو کہ وچ بادشاہ بھی بیٹھا ہے. کہنے کلی کشتی وکھا دیتی, وہ کشتی آگرے لیا کے کھڑی کر دیتی, آخیا بادشاہ آگرے آ گیا ہے. کہندے تا لوکاں نو وکھا کے گمراہ کر رہے دیں.
دیکھا دیکھی نے تو مراو تیرے ساتھ سب
عام لوگ سی ادا دیا گلا کر رہے, کہ بادشاہ تا مر چکا ہے, تا ہن وکھاوا ہی کر رہے نے, ہن بادشاہ جیوندا نہیں ہے, وہ تا موت ہو چکی ہے وہ. پر جڑے راجپوت راجے پہنچے نے اتھے وہ ویکھا ویکھی انہاں نو بھی پہلا یقین نہیں سی, پر جدو اندر جاندے نے محل وچ تے بادشاہ شاہ جہان انہاں نو جیوندا نظر آؤں ہے تاں بیمار پر انہاں نو نظر آؤں یہ تاں ویکھا ویکھی جننے راجے امراو ہن
تم جو سوچ سوچ دیکھن لے آئے محمد سجا پراچی بچے.
کہندے اس طرح سارے راجے نرپ امراو جڑے سی کٹھے ہو گئے آگرے, اینے نے ایک جسوس آیا, وہ جسوس خبر لے کے آیا, انہیں آ کے خبر دیتی شاہ جہان بادشاہ دے کول کہ مہاراج تہاڈا سہجادہ سہجادہ سجا محمد وہ بالکل تہاڈے نیڑے آ پہنچے, اونوں تسی بنگال دا علاقہ دتا سی, اونے بنگال تا اپنے ادھین کیتا, اونے منگیر پٹنہ تے کاشی تے بنارس تک اپنا قبضہ کر لیا. سجا محمد اتنا بڑھ چکا ہے, یہ خبر آ کے ایک جسوس نے دتی.
بنگالا جت دیش کنیرے قبضہ کر دج پیو بدیرے
انہوں تسی بنگال دا دیش دتا ہویا سی سجہ محمد نو اور سجہ محمد نے بنگال دے اس دیش تے قبضہ کیتا ہویا سی
پتنے تے کانشی چل آئیو
اتھوں چل کے پٹنے آ رہا پٹنے تو کانشی تک آ پہنچے
لشکر جنگی سنگ لسوائیو
دے نال بڑا بڑا جنگی لشکر بھی آئے سجہ محمد دے نال دی فوج بھی ہے بڑی بڑی جیڑی جنگ لڑن نو تیار رہندی ہے جنگی فوج سجہ محمد نال لے کے آیا ہے
جنگ ارادہ کرت بلند
عادتاں تو پتا لگ رہا ہے کہ وہ جنگ کرنا چاہندا ہے اودے اندر جنگ کرن دا ارادہ ہے اسے کر کے وہ تا دلی دے تخت نال بھی لڑنا چاہندا ہے ایہو جا ارادہ لے کے آیا ہے
لین تن کی سبرند
بہت سارے لوکاں کول روپیہ پیسہ کھویا تے کھو کھو کے لوکاں کول پیسے اپنے خزانے سجہ محمد نے بہت زیادہ بھر لئے ہن
عرش کو سن کر اس بھریو
عرش کو نے جدو سنیا کہ میرا بھرا اتنی ودیکی کر کے کاشی تک آ پہنچیا تے ہن میرے نال بھی لڑنا چاہندا دارا شکو نو یہ گل سن کے بڑا غصہ آیا
مسلط کر مسلط ٹریو
اپنی مسلط کر کے اپنی مسلط مطابق ٹلیا سلائیاں نال رل کے صلاح کیتی
جیسے تو کوپ کچھواہا
راج دارا شکو دے کول اس ویلے ایک راجپوت راجا آیا ہویا سی ایدا نام سی راجا جے سنگھ کچھواہا ایک کچھواہا اینو کہندے سی کہ جے سنگھ سوائی ہویا جڑا گرو ہرکرشن صاحب جی نو لے کے گیا سی دلی اے راجا جے سنگھ کچھوائیا ہے اے دارا شکو دے کول آیا
دی بلائے صادر بچپرا
دارا شکو نے راجے جے سنگھ نو اپنے کول سدیا اور اپنے کول بلا کے جے سنگھ دا بڑا ستکار کیتا او دا بڑا آدر تے مان کیتا
لشکر لے تمام پاتشاہے توپ جمبو جے تک چاہے
دارا شکو کہن لگا انہیں اپنے پیو نال صلاح کر لی شاہ جہان نے صلاح دے دیتی کہ تیری مرضی نال تو جو کرنا کر کیونکہ بادشاہ کا بیمار ہے آگے تو آ گیا پر وہ راج نہیں سی کر سکتا صلاح نہیں سی دے سکتا کسی نو بیمار سی تو انہیں راجے جے سنگھ نو سد کے حکم کیتا دارا شکو نے کہندا جنہ بادشاہی لشکر ہے جنی بادشاہی فوج ہے تو اپنے نال لے لے توپاں چاہیے نے لے جا جنجیلا چاہیے نے لے جا ریکلے چاہیے نے جا ہور جو کچھ تینوں چاہیے ہے وہ تو سب کچھ لے جا
تین ترنگ سنگ نج لے کے
اپنے نال لے جا ہاتھیاں دے سوار جڑے لوگ نے سپاہی نے وہ لے جا کوڑے کوڑ سوار جنی فوج تینوں چاہیے اپنے نال لے کے چلا جا
موئے پتر لے ساتھ ملا
تارا شکو نے آخیا میرے پتر نو بھی اپنے نال لے جا جے سنگھ میرا بیٹا تیرے نال جائے گا دارا شکو دا لڑکا بھی سی اگوں کہہ رہا انہوں بھی اپنے نال لے کے چلا جا
شاہ محمد سجا سمیت برجوتے حضور ارمیت
جاؤ جتھے سجا محمد نے آ کے قبضہ کیتا کانشی پٹنے تے اودے کولوں جا کے قبضہ چھڑاؤ تے سجا محمد نال جا کے لڑائی کرو جنگ کرو تے انہوں فتور پان تو روکو کہ وہ بعد آ جائے فتور نہ پاوے سجا محمد نو جا کے روکو
جے سنگھ جے کر تارن مارے
خالصا جی جڑا جے سنگھ راجا سی بڑا سورما سی یہ اگے جڑے جنے جنگاں دی مہمہ تے پہلا گیا سی ہر ایک جنگ وچ جیت کے واپس مڑیا سی بڑا بلی راجا سی اور بڑا سورما راجا سی جے سنگھ
اس کارن تے پٹھیو بیچارے
کارن کر کے بادشاہ دارا شکو نے اینو بھیجن واسطے تیاری کیتی کہ توں جا کے سجا محمد دا مقابلہ کر اونوں جا کے توں روک اونوں فتور پان تو روک اوہدا منہ توڑ میں جواب دے کہ جدھروں آیا ادھر واپس چلا جائے
ہم سن چڑیو بجائے نگارا
جے سنگھ نے جدوں دارا شکو دا حکم سنیا کہ اے حکم دارا شکو دا نہیں بادشاہ شاہ جہان دا حکم ہے وہ بیمار ہے پر جیوندا ہے اوہدا حکم ہے اس کر کے راجے جے سنگھ نے اسی وقت تمام لشکر نال لے کے نغارے بجوائے تے چوبا مروا کے نگاریا تے چڑھائی کیتی
لشکر چلو سنگ جس پارا
نال بڑا وڈا لشکر بڑی وڈی فوج نال چل پئی
گوری بو برود لے ساتھ
بڑے بڑے وڈے گولے بارود سکا گولی جو جو کچھ بھی دائنو چاہی دا سی انہیں دارا شکو کڑو اے سارا جنگی سمان لے لیا
رمن کیو جائے سنگ نرنات
اللہ جائے سنگ راجے نے چالا کیتا چڑھائی کیتی سجائے محمد نو روکن لئی کیونکہ سجائے محمد بھی پورا لڑن نو تیار سی وہ اگے چاہوں دا سی بھی میں دلی تخت نال لڑ کے دلی تے بھی قبضہ کر لوا خانشی تک تے آئی پہنچی اسی بنگال تو چلدا چلدا تو سجائے محمد نو روکن واسطے جے سنگھ کچھوائے نے حملہ کیتا
مار بشی کر لنگ کر گئے
بڑی چھیتی نال پینڈا طے کیتا رستہ طے کیتا تے راہ طے کر کے چھیتی نال جا پہنچیا اس جگہ تے جتھے سجائے محمد نے چھاونی پائی ہوئی سی
رن مقابلے لشکر بھئے
اتھے دوہاں لشکراں دے رن مقابلے ہوئے دوہاں پاسوں لڑائی شروع ہو گئی
چیتر جنگ مجاری
محمد نو یہ نہیں سی پتا بھی ساڈے تے حملہ ہو جانا وہ تے سوچدا سی میں حملہ کراں گا پر اونوں یہ نہیں سی پتا بھی ساڈے تے بھی حملہ ہو سکدا کہندے وہ بے فکرے بے دھیانے بیٹھے سی سجائے محمد تے اودی فوج ادھروں جے سنگھ نے اچن چیت جا کے حملہ بول دیتا
غافل گرب گرب کو دھارے
بڑے غافل تے ہنکار وچ بیٹھا سی سجائے محمد مینوں کون روک سکدا ہے بنگال تو کانشی تک تے کسے نے روکیا نہیں ہن اگے کون روکے گا مینوں بنگال تو کانشی تک دا راج میں دب لیا کوئی میرے سامنے کھلوتا نہیں اونوں اس گل دا ہنکار سی اس ہنکار کر کے غافل ہو گیا انہیں اپنے دشمن نو کمزور سمجھ لیا سجائے محمد نے کہ میرا دشمن دارا شکو تا نکما ہے وہ تا چپ چاپ بیٹھا وہ تا کچھ نہیں کر سکیا میرا کچھ نہیں بگاڑ سکیا پر یہ نہیں سی پتا کہ ادھر جے سنگھ دارا شکو دے حکم نال حملہ کر رہے ہیں
کاشی نٹ بہادر پورا کہاں محمد سجا سجا اترا
بنارس دے نیڑے کاشی دے نیڑے ایک نگر ہے اس نگر دا نا ہے بہادر پورا اتھے اتریا ہوا سی سجائے محمد اتھے انہیں چھاونی پائی ہوئی سی کانشی تو بار بار بہادر پورا نام دا ایک نگر سی اتھے سجائے محمد نے اتارا کیتا ہویا اپنی فوج سمیت
تب جسوس زبیت پتھائے
پہلا جائے سنگھ نے اپنا جسوس بھیجیا پکا ٹکانا پتا کرن لئی بھی اس ویلے ہے کتھے سجائے محمد تے جڑا جسوس سی انہیں جا کے خبر لئی
آئے تینوں رس کات بتائے
آ کے خبر دتی جائے سنگھ نو آ کے دسیا مہاراج وہ تو بے فکر بیٹھے انہوں نے تو پتا ہی نہیں کہ تسی فوج لے کے نیڑے آ پہنچے جسوس نے جسوسی کیتی اتھوں دی ساری رپورٹ لیا کے وہ رپورٹ لیا کے پیش کیتی راجے جے سنگھ دے کول
سپت پڑیو اب نہیں سچیت جے سنگھ چڑھو جد کیت
جسوس نے آ کے دسیا کہندا جی سجائے محمد تا اس ویلے ستا پیا ہے بے پرواہ ہو کے تے جدو جے سنگھ نے سنیا بھی ستا پیا تے ستے پئے نو ہی جا کے تر دبوچیے فوجاں نو بھی ستیا پیا نو جا پکڑیے تو جے سنگھ نے اسی ویلے حملہ کر دتا
جائے پر او ڈیرے پر پارے
جا کے جتھے سجائے محمد دا ڈیرا سی سیدھا اتھے اٹیک کیتا انہیں
تو تبک تیرن تلوارے
گولے چلا دیتے بندوقاں دیاں گولیاں دگیاں تیر چلائے تلواراں چلائیاں سارے ہزاراں شستر چلا کے رکھ دیتے
پیو یدھ کم سان کنیرا
بڑا کماسان یدھ مچیا بڑا کماسان جگ مچیا کہ جگ مچیا بھی انہوں تا سوچ ہی نہیں ستے پے جو دب لے جائے سکنے جا کے جنہیں ہوش سنبھالی انہوں نے انہیں بہت ساریاں فوجاں سجائے محمد دیاں ماریاں جا چکیاں سن
کٹے میر شرونت چھت گیرا
بڑے بڑے سور میں کٹے گئے وڈے گئے انہاں دے لہو نال دھرتی بنارس دے نیڑے دی لال رنگ دے نال رنگی گئی کہندے بہادر پورے دا جڑا علاقہ سی بنارس دے نیڑے ਉਹ ਲਾਸ਼ਾਂ ਦੇ ਢੇਰਾਂ ਦੇ ਨਾਲ ਵਿਕਰਾਲ ਰੂਪ ਧਾਰਨ ਕਰ
ਗਿਆ।
ਹਾਥੀ ਮਰ ਗਏ, ਘੋੜੇ ਮਰ ਗਏ ਤੇ ਹਾਥੀ ਘੋੜੇ ਵੀ ਮਰੇ ਹੋਏ ਜ਼ਮੀਨ ਤੇ ਤੜਫ ਰਹੇ ਨੇ। ਉਹਨਾਂ ਦੇ ਵੀ ਪ੍ਰਾਣ ਨਿਕਲੇ, ਹਾਥੀ ਘੋੜੇ ਵੀ ਤੜਫ ਰਹੇ ਨੇ।
ਝਟਪਟ ਮਰੇ,
ਝਟਪਟ ਬੜੀ ਛੇਤੀ ਨਾਲ ਸੱਟਪਟ ਕਰਦੇ ਆ, ਸੱਟਪਟ ਕਹਿੰਦੇ ਜਲਦੀ ਨਾਲ, ਕਾਹਲਾ ਕਾਹਲੀ ਨਾਲ ਬੜੇ ਸੂਰਮੇ ਵੱਢੇ ਗਏ, ਕੱਟੇ ਗਏ, ਮਾਰੇ ਗਏ।
ਹਲੀ ਬਦਲੋਰਮ ਚਾਵਾ ਸੰਤ ਸ਼ਾਹ ਫਰਜ਼ੰਦ ਡਰਾਵਾ।
ਹਲਾ ਹਲੀ ਦਾ ਬੜਾ ਸ਼ੋਰ ਮਚਿਆ, ਇਕਦਮ ਜੋ ਹੱਲਾ ਹੋਇਆ, ਜਿਵੇਂ ਕਿਸੇ ਤੇ ਅਚਨਚੇਤ ਹਮਲਾ ਹੋ ਜਾਏ ਉਦੋਂ ਤਾਂ ਸੋਝ ਹੀ ਨਹੀਂ ਰਹਿੰਦੀ। ਕਹਿੰਦੇ ਇੰਨੀ ਹਲਾ ਹਲੀ ਮਚੀ, ਇੰਨਾ ਸ਼ੋਰ ਮਚਿਆ ਕਿ ਜਿਹੜਾ ਬਾਦਸ਼ਾਹ ਦਾ ਫਰਜੰਦ ਸੀ ਨਾ ਸੁਜਾ ਮੁਹੰਮਦ, ਇਹ ਦਾਰਾ ਸ਼ਿਕੋਹ ਤੋਂ ਛੋਟਾ ਸੀ। ਸੁਜਾ ਮੁਹੰਮਦ ਡਰ ਗਿਆ ਉਸ ਵੇਲੇ, ਇੰਨਾ ਹਲੀ ਹਲੀ ਦਾ ਜ਼ੋਰ ਸੁਣਿਆ, ਇੰਨਾ ਜ਼ਿਆਦਾ ਸ਼ੋਰ ਮਚਿਆ ਸੁਣਿਆ ਕਿ ਇਹ ਸੁਣਦਿਆਂ ਸਾਰ ਡਰ ਗਿਆ, ਭੈ ਭੀਤ ਹੋ ਗਿਆ।
ਜਲ ਕਰਮੀ ਪਰ ਚਲਿਓ ਪਲਾਏ,
ਕਿਸ਼ਤੀ ਤੇ ਬੈਠਾ ਤੇ ਨਾਲ ਨਾਲ ਹੀ ਜਿਹੜੀ ਨਦੀ ਵਹਿੰਦੀ ਸੀ ਉਹਦੇ ਵਿੱਚ ਹੀ ਬਹਿ ਕੇ ਅੱਗੇ ਨੂੰ ਛੇਤੀ ਨਾਲ ਟੁਰ ਪਿਆ।
ਸੰਭਾਲਿਓ ਕਰੀ ਲੜਾਏ,
ਇਹਨੇ ਆਪਣਾ ਆਪ ਨਹੀਂ ਸੰਭਾਲਿਆ। ਸੁਜਾ ਮੁਹੰਮਦ ਨੇ ਅੱਗੇ ਖਲੋ ਕੇ ਲੜਾਈ ਕਰਨ ਦਾ ਹੌਸਲਾ ਨਹੀਂ ਕੀਤਾ, ਡਰ ਗਿਆ ਕਿ ਮੇਰੇ ਤੇ ਹਮਲਾ ਹੋ ਗਿਆ, ਫੌਜਾਂ ਮਾਰੀਆਂ ਗਈਆਂ, ਮੈਂ ਇਕੱਲਾ ਕਿਵੇਂ ਲੜਾਂਗਾ। ਫੌਜ ਤੇ ਕੀ ਭਜਣੀ ਸੀ, ਉਹਦਾ ਜਿਹੜਾ ਜਰਨੈਲ ਸੀ ਸੁਜਾ ਮੁਹੰਮਦ ਪਹਿਲਾਂ ਨੱਠ ਗਿਆ ਅੱਗੇ ਲੱਗ ਕੇ, ਦੌੜ ਪਿਆ ਨਦੀ ਪਾਰ ਕਰਕੇ।
ਸ਼ਹਿਰ ਮੁੰਗੇਰ ਪਹੁੰਚਿਓ ਜਾਏ, ਡੇਰਾ ਲੁੱਟ ਪਿਓ ਸਮਝਾਏ।
ਸੁਜਾ ਮੁਹੰਮਦ ਚਲਦਾ ਚਲਦਾ ਮੁੰਗੇਰ ਸ਼ਹਿਰ ਪਹੁੰਚਿਆ। ਮੁੰਗੇਰ, ਮੁੰਗੇਰ ਆ ਕੇ ਇਹਨੇ ਉੱਥੇ ਪਹਿਲਾਂ ਡੇਰਾ ਲੁੱਟਿਆ, ਮੁੰਗੇਰ ਨੂੰ ਲੁੱਟਿਆ। ਗੁੱਸਾ ਜਿਹੜਾ ਸੀ ਜੈ ਸਿੰਘ ਦਾ ਉਹ ਮੁੰਗੇਰ ਵਾਲਿਆਂ ਤੇ ਜਾ ਕੱਢਿਆ, ਉਹਨਾਂ ਨੂੰ ਜਾ ਕੇ ਲੁੱਟਿਆ।
ਸ਼ਹਿਰ ਮੁੰਗੇਰ ਪਹੁੰਚਿਓ ਜਾਏ, ਡੇਰਾ ਲੁੱਟ ਪਿਓ ਸਮਝਾਏ।
ਮੁੰਗੇਰ ਚਲਾ ਗਿਆ, ਇਹਦਾ ਜਿਹੜਾ ਪਿੱਛੇ ਡੇਰਾ ਸੀ ਜੋ ਕਾਂਸ਼ੀ ਦੇ ਨੇੜੇ ਬਨਾਰਸ ਦੇ ਨੇੜੇ ਨੇ ਕੀਤਾ ਹੋਇਆ ਸੀ ਬਹਾਦਰਪੁਰੇ, ਉਹ ਇਹਦਾ ਡੇਰਾ ਸਾਰਾ ਲੁੱਟਿਆ ਗਿਆ।
ਅਬ ਕਤਰਾ ਚ ਪਾਇਓ ਮਨ ਮਾਈ, ਟੈਂਬੀ ਖੈਰ ਸਕਿਓ ਤੂੰ ਨਾਏ।
ਇੰਨਾ ਜ਼ਿਆਦਾ ਡਰਿਆ ਸੁਜਾ ਮੁਹੰਮਦ, ਮੁੰਗੇਰ ਪਹੁੰਚ ਗਿਆ, ਇੰਨਾ ਡਰਿਆ ਉੱਥੇ ਪਹੁੰਚ ਕੇ ਵੀ ਉੱਥੇ ਵੀ ਨੀ ਰੁਕਿਆ। ਇੰਨਾ ਡਰ ਸੀ ਵੀ ਜੈ ਸਿੰਘ ਕਿਤੇ ਇੱਥੇ ਵੀ ਨਾ ਹਾਜੇ ਮੇਰੇ ਪਿੱਛੇ ਪਿੱਛੇ, ਇਹਨੇ ਮੁੰਗੇਰ ਤੋਂ ਵੀ ਭਾਜੜ ਪਾ ਦਿੱਤੀ, ਉੱਥੋਂ ਵੀ ਚੱਲ ਕੇ ਹੋਰ ਅੱਗੇ ਚਲਾ ਗਿਆ।
ਬੰਗਾਲੇ ਕੀ ਦਿਸ਼ ਦੌਰ,
ਬੰਗਾਲ ਪਹੁੰਚ ਗਿਆ ਜਿੱਥੇ ਇਹਨੂੰ ਇਲਾਕਾ ਦਿੱਤਾ ਸੀ ਨਾ ਇਹਦੇ ਬਾਪ ਨੇ, ਮੁੜ ਕੇ ਫੇਰ ਉਸੇ ਨਗਰ ਵਿੱਚ ਬੰਗਾਲ ਜਾ ਪਹੁੰਚਿਆ।
ਜਾਏ ਸੰਭਾਲੀ ਪੂਰਬ ਠੌਰ,
ਜਾ ਕੇ ਫੇਰ ਉਹ ਆਪਣੀ ਪਹਿਲੀ ਥਾਂ ਜਿਹੜੀ ਸੀ ਬੰਗਾਲ ਚ ਜਿੱਥੇ ਪਹਿਲਾਂ ਰਿਹਾ ਸੀ ਕਈ ਸਾਲ ਰਾਜ ਕਰਦਾ ਰਿਹਾ, ਮੁੜ ਕੇ ਫੇਰ ਉਸੇ ਨਗਰ ਵਿੱਚ, ਪਟਨਾ ਵੀ ਸਾਰਾ ਛੱਡ ਦਿੱਤਾ, ਕਾਸ਼ੀ ਤੋਂ ਜਿਉਂ ਦੌੜਿਆ ਮੁੰਗੇਰ, ਮੁੰਗੇਰ ਤੋਂ ਬੰਗਾਲ ਜਾ ਪਹੁੰਚਿਆ।
ਕਹਾਂ ਜਾਏ ਕੀਨਤ ਟਕਰਾਏ, ਸਭ ਸੈਨਾ ਪੁਨ ਭਲੇ ਬਣਾਏ।
ਸੁਜਾ ਮੁਹੰਮਦ ਨੇ ਬੰਗਾਲ ਜਾ ਕੇ ਮੁੜ ਕੇ ਤਿਆਰੀ ਕੀਤੀ, ਉੱਥੇ ਜਾ ਕੇ ਇਹਦੇ ਪੈਰ ਜੰਮੇ ਤੇ ਇਹਨੇ ਦੁਬਾਰਾ ਕਿਲੇ ਦੀ ਤਿਆਰੀ ਕਰਵਾਈ, ਫੌਜ ਦੀ ਤਿਆਰੀ ਕਰਵਾ ਕੇ ਤਕੜਾਈ ਕਰ ਲਈ, ਜੇ ਹੁਣ ਇੱਥੇ ਆਏਗਾ ਲੜਨ ਤੇ ਮੈਂ ਮੁਕਾਬਲਾ ਕਰਾਂਗਾ। ਪਹਿਲਾਂ ਤਾਂ ਉੱਥੇ ਮੁਕਾਬਲਾ ਨਹੀਂ ਕਰ ਸਕਿਆ, ਪਰ ਬੰਗਾਲ ਆ ਕੇ ਸੁਜਾ ਮੁਹੰਮਦ ਨੇ ਤਕੜਾਈ ਕਰ ਲਈ, ਫੌਜ ਇਕੱਠੀ ਕਰ ਲਈ।
ਪਟਨਾ ਨਗਰ ਮੁੰਗੇਰ ਮਹਾਨਾ, ਜੈ ਸਿੰਘ ਤਾਂ ਮਿਠਾਇਓ ਥਾਨਾ।
ਜੈ ਸਿੰਘ ਕਾਸ਼ੀ ਤੋਂ ਜਿਉਂ ਸਾਰੇ ਇਲਾਕੇ ਨੂੰ ਸਿੱਧ ਕਰਦਾ ਕਰਦਾ ਪਟਨਾ ਸਾਹਿਬ ਪਹੁੰਚਿਆ, ਪਟਨੇ ਨੂੰ ਅਧੀਨ ਕੀਤਾ, ਫਿਰ ਮੁੰਗੇਰ ਜੋ ਬੜਾ ਮਹਾਨ ਵੱਡਾ ਸ਼ਹਿਰ ਉਹਨੂੰ ਆਪਣੇ ਕਬਜ਼ੇ ਚ ਕਰਕੇ ਉੱਥੇ ਆਪਣੀਆਂ ਛਾਵਣੀਆਂ ਬਿਠਾਈਆਂ, ਉੱਥੇ ਆਪਣੇ ਥਾਣੇ ਕਾਇਮ ਕੀਤੇ ਕਿ ਹੁਣ ਇਹ ਜਗ੍ਹਾ ਬਾਦਸ਼ਾਹ ਸ਼ਾਹਜਹਾਨ ਦੇ ਅਧੀਨ ਹੈ, ਦਾਰਾ ਸ਼ਿਕੋਹ ਦੇ ਅਧੀਨ ਹੈ।
ਉਹਨਾਂ
ਦੇ ਜਿੰਨੇ ਲੋਕ ਸੀ ਇਨ੍ਹਾਂ ਇਲਾਕਿਆਂ ਦੇ ਜਿਹੜੇ ਸਤਾਏ ਹੋਏ ਸੀ ਪਹਿਲਾਂ, ਸੁਜਾ ਮੁਹੰਮਦ ਨੇ ਬੜਾ ਤੰਗ ਕੀਤਾ ਸੀ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਰਾਜੇ ਜੈ ਸਿੰਘ ਨੇ ਹੌਸਲਾ ਦਿੱਤਾ, ਕਹਿੰਦਾ ਧੀਰਜ ਰੱਖੋ, ਬਾਦਸ਼ਾਹ ਦਾ ਹੱਥ ਤੁਹਾਡੇ ਉੱਤੇ ਹੈ, ਦਾਰਾ ਸ਼ਿਕੋ ਤੁਹਾਡੇ ਉੱਤੇ ਹੈ, ਹੁਣ ਤੁਹਾਨੂੰ ਕਿਸੇ ਪ੍ਰਕਾਰ ਕੋਲ ਕਿਸੇ ਕੋਲ ਡਰਨ ਦੀ ਭੈਭੀਤ ਹੋਣ ਦੀ ਲੋੜ ਨਹੀਂ।
ਵਿਜੈ ਲੀਨ ਕਾਰਜ ਸਭ ਕੀਨਾ,
ਰਾਜੇ ਜੈ ਸਿੰਘ ਨੇ ਵਿਜੈ ਲੈ ਲਈ, ਜਿੱਤ ਪ੍ਰਾਪਤ ਕਰ ਲਈ ਔਰ ਸਾਰਾ ਰਾਜ ਭਾਗ ਮੁੜ ਕੇ ਫੇਰ ਦਿੱਲੀ ਤਖ਼ਤ ਦੇ ਅਧੀਨ ਕਰ ਦਿੱਤਾ।
ਸੁਜਾ ਮੁਹੰਮਦ ਕੇ ਉਮਰਾ ਭਜਨ ਪਾਵ,
ਜਿਹੜੇ ਸੁਜਾ ਮੁਹੰਮਦ ਦੇ ਅਫਸਰ ਸੀ ਨਾ, ਉਹ ਜੈ ਸਿੰਘ ਨੇ ਜਿਉਂਦੇ ਫੜ ਲਏ ਸੀ ਉਥੇ ਕਿਲੇ ਦੇ ਵਿਚ, ਉਥੇ ਡੇਰੇ ਵਿਚੋਂ ਉਨ੍ਹਾਂ ਜਿਉਂਦਿਆਂ ਨੂੰ ਪਕੜ ਲਿਆ, ਉਨ੍ਹਾਂ ਨੂੰ ਭੱਜਣ ਨਹੀਂ ਦਿੱਤਾ। ਸੁਜਾ ਮੁਹੰਮਦ ਤਾਂ ਦੌੜ ਗਿਆ, ਪਰ ਜਿਹੜੇ ਉਹਦੇ ਖਾਸ ਖਾਸ ਉਮਰਾਵ ਸੀ, ਸੁਜਾ ਮੁਹੰਮਦ ਦੇ ਜਿਹੜੇ ਬਹੁਤ ਨੇੜੇ ਵਜ਼ੀਰ ਸੀ, ਉਹ ਜਿਉਂਦੇ ਪਕੜ ਲਏ ਰਾਜੇ ਜੈ ਸਿੰਘ ਨੇ।
ਤਿੰਨੋ ਸਮੇਤ ਫਤਿਹ ਕੀ ਬਾਤ ਲਿਖ ਭੇਜੀ ਜੈ ਸਿੰਘ ਬਕਿਆ,
ਉਨ੍ਹਾਂ ਨੂੰ ਕੈਦੀ ਬਣਾ ਲਿਆ ਤੇ ਜੰਗ ਫਤਿਹ ਕਰਨ ਦੀ ਜਿਹੜੀ ਗੱਲ ਸੀ ਉਹ ਚਿੱਠੀ ਚ ਲਿਖ ਕੇ ਰਾਜੇ ਜੈ ਸਿੰਘ ਨੇ ਦਾਰਾ ਸ਼ਿਕੋਹ ਨੂੰ ਆਗਰੇ ਭੇਜ ਦਿੱਤੀ।
ਦੂਰਨਗਾਮੀ ਦੇ ਪਛਾਏ,
ਬੜੀ ਛੇਤੀ ਨਾਲ ਟੁਰਨ ਵਾਲੇ ਜਿਹੜੇ ਹਲਕਾਰੇ ਸੀ ਉਨ੍ਹਾਂ ਨੂੰ ਜਿੱਤ ਦੀ ਚਿੱਠੀ ਲਿਖ ਕੇ ਭੇਜ ਦਿੱਤੀ ਕਿ ਤੁਸੀਂ ਜਾ ਕੇ ਦਾਰਾ ਸ਼ਿਕੋਹ ਨੂੰ ਦੱਸ ਦਿਓ ਕਿ ਜੰਗ ਫਤਿਹ ਹੋ ਚੁੱਕੀ ਹੈ। ਬਾਦਸ਼ਾਹ ਸ਼ਾਹਜਹਾਨ ਸੀ, ਦਾਰਾ ਸ਼ਿਕੋਹ ਸੀ, ਰਾਜੇ ਜੈ ਸਿੰਘ ਦਾ ਭੇਜਿਆ ਹੋਇਆ ਦੂਤ ਚਿੱਠੀ ਲੈ ਕੇ ਜਿੱਤ ਦੀ ਉੱਥੇ ਆਇਆ। ਦਾਰਾ ਸ਼ਿਕੋਹ ਨੇ ਜਦੋਂ ਸੁਣਿਆ ਕਿ ਜੈ ਸਿੰਘ ਨੇ ਜੰਗ ਫਤਿਹ ਕਰ ਲਈ ਹੈ, ਸੁਜਾ ਮੁਹੰਮਦ ਦੌੜ ਗਿਆ ਉਸ ਇਲਾਕੇ ਨੂੰ ਛੱਡ ਕੇ। ਜਦੋਂ ਇਹ ਗੱਲ ਦਾਰਾ ਸ਼ਿਕੋਹ ਨੇ ਸੁਣੀ, ਉਸ ਵੇਲੇ ਦਾਰਾ ਸ਼ਿਕੋਹ ਮਨ ਚ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ।
ਜੋ ਪਕੜੇ ਸੋ ਨਿਕਟ ਬੁਲਾਏ, ਤਿੰਨ ਕੋ ਹੱਥ ਕਰਤ ਮਿਗਸਾਏ,
ਉਮਰਾਵ ਫੜੇ ਸੀ ਨਾ, ਦਾਰਾ ਸ਼ਿਕੋਹ ਨੇ ਕਿਹਾ ਜੈ ਸਿੰਘ ਨੂੰ ਵੀ ਉਨ੍ਹਾਂ ਨੂੰ ਮੇਰੇ ਕੋਲ ਲਿਆ ਕੇ ਪੇਸ਼ ਕਰੋ। ਜਿਹੜੇ ਸੁਜਾ ਮੁਹੰਮਦ ਦੇ ਅਫਸਰ ਪਕੜੇ ਹੋਏ ਸੀ ਉਨ੍ਹਾਂ ਨੂੰ ਪਕੜ ਕੇ ਕਹਿੰਦਾ ਮੇਰੇ ਕੋਲ ਲਿਆ, ਉਨ੍ਹਾਂ ਦਾ ਮਖੌਲ ਉਡਾਉਣਾ ਚਾਹੁੰਦਾ ਸੀ, ਦਾਰਾ ਸ਼ਿਕੋਹ ਉਨ੍ਹਾਂ ਦਾ ਹਾਸਾ ਉਡਾਉਣਾ ਚਾਹੁੰਦਾ ਸੀ।
ਕਹਾ ਮੁਹੰਮਦ ਸੁਜਾ ਤੁਮਾਰਾ ਭੱਜ ਗਏ ਪਤਲਾ ਜੀ ਉਤਾਰਾ,
ਉਹ ਜਦੋਂ ਆਏ ਨਾ ਅਫਸਰ ਉਮਰਾਵ ਸਾਰੇ ਦਾਰਾ ਸ਼ਿਕੋਹ ਕੋਲ ਫੜ ਕੇ ਲਿਆਂਦੇ ਤੇ ਦਾਰਾ ਸ਼ਿਕੋਹ ਹੱਸਦਾ ਹੋਇਆ ਬੋਲਿਆ, ਉਹ ਪਹਿਲਾਂ ਤੁਹਾਡਾ ਰਾਜਾ ਕਿੱਥੇ ਗਿਆ, ਤਾਂ ਸੁਜਾ ਮੁਹੰਮਦ ਕਿੱਥੇ ਗਿਆ, ਉਹ ਜਿਹੜਾ ਕਹਿੰਦਾ ਸੀ ਤੁਹਾਡਾ ਮੈਂ ਰਾਜਾ ਬਣਾਗਾ ਬਾਦਸ਼ਾਹ ਬਣਾਗਾ, ਉਹ ਤੁਹਾਡਾ ਸੁਜਾ ਮੁਹੰਮਦ ਕਿੱਥੇ ਆ, ਇਹੋ ਜਿਹਾ ਭੱਜਿਆ ਵੀ ਉਹਨੇ, ਇੱਜ਼ਤ ਵੀ ਆਪਣੀ ਇੱਜ਼ਤ ਦਾ ਕੱਪੜਾ ਵੀ ਲਾਹ ਕੇ ਤਿਆਗ ਦਿੱਤਾ ਤੇ ਸ਼ਰਮ ਹਯਾ ਨੂੰ ਤਿਆਗ ਕੇ ਦੌੜ ਗਿਆ।
ਐਸੇ ਕਿ ਤੁਮ ਅਮਰਾਲ,
ਇਹੋ ਜਿਹੇ ਬੰਦੇ ਦੇ ਤੁਸੀਂ ਅਫਸਰ ਹੋ ਜਿਹੜਾ ਕਾਇਰ ਤੇ ਗੀਦੀ ਬਣ ਕੇ ਜੰਗ ਦੇ ਵਿੱਚੋਂ ਭੱਜ ਗਿਆ, ਉਹਦੇ ਤੁਸੀਂ ਅਹੰਕਾਰ ਹੋ।
ਭਈ ਦਸ਼ਾ ਡਰ ਪ੍ਰਾਣ ਬਚਾਵ,
ਜਿਹੜਾ ਆਪਣੇ ਡਰ ਕੇ ਪ੍ਰਾਣ ਬਚਾ ਕੇ ਡਰਦਾ ਮਾਰਾ ਜੰਗ ਦਾ ਮੈਦਾਨ ਛੱਡ ਕੇ ਦੌੜ ਗਿਆ।
ਅਬ ਤੁਮ ਜਾਓ ਬੰਗਾਲੇ ਫੇਰ ਦਿਓ ਮੁਬਾਰਕ ਜੀਵਤ ਹੀਰ,
ਪਹਿਲਾਂ ਹੁਣ ਜਾਓ ਤੁਸੀਂ ਵਾਪਸ ਬੰਗਾਲ ਜਾਓ ਜਿੱਥੇ ਤੁਹਾਡਾ ਰਾਜਾ ਸੁਜਾ ਮੁਹੰਮਦ ਹੈ, ਤੇ ਉਹਨੂੰ ਵੇਖ ਕੇ ਜਾ ਕੇ ਉਹਨੂੰ ਵਧਾਈਆਂ ਦਿਓ, ਉਹਨੂੰ ਮੁਬਾਰਕ ਦਿਓ ਕਿ ਮਹਾਰਾਜ ਤੁਸੀਂ ਜਿਉਂਦੇ ਜਾਗਦੇ ਪਹੁੰਚ ਗਏ ਉੱਥੇ, ਉਹਨੂੰ ਜਾ ਕੇ ਮੁਬਾਰਕ ਦਿਓ, ਉਹਨੂੰ ਜਾ ਕੇ ਵਧਾਈ ਦਿਓ।
ਕਬੋ ਕੰਮ ਅਬ ਕਬ ਐਸੇ,
ਮੇਰੇ ਵੱਲੋਂ ਕਿ ਦਾਰਾ ਸ਼ਿਕੋਹ ਨੇ ਆਖਿਆ ਕਿ ਮੁੜ ਕੇ ਕਦੇ ਇਹੋ ਜਿਹਾ ਕੰਮ ਨਾ ਕਰੇ।
ਕਿਉਂ ਕੁਹਾੜੀ ਮਾਰਨ ਜੈਸੇ,
ਆਪਣੇ ਪੈਰਾਂ ਤੇ ਕੁਹਾੜੀ ਮਾਰਨ ਵਾਲਾ ਕੰਮ ਨਾ ਕਰੇ।
ਅਸ ਕਹਿ ਤਿੰਨ ਕੋ ਦਿਨ ਛੋੜ,
ਕਹਿ ਕੇ ਉਸ ਵਕਤ ਉਹਨਾਂ ਅਫਸਰਾਂ ਨੂੰ ਇਹਨੇ ਛੱਡ ਦਿੱਤਾ।
ਗਮਨੇ ਤੋਂ ਬੰਗਾਲ ਬੰਗਾਲੇ ਦੂਰ,
ਦੌੜ ਕੇ ਬੜੀ ਛੇਤੀ ਨਾਲ ਬੰਗਾਲ ਨੂੰ ਪਹੁੰਚੇ।
ਜਾਏ ਤਾਏ ਕੋ ਖਬਰ ਬਚਾਈ, ਇਮ ਪਾਕਤ ਤੇ ਉਹ ਬਦ ਭਾਏ,
ਅਫਸਰਾਂ ਨੇ ਜਾ ਕੇ ਸੁਜਾ ਮੁਹੰਮਦ ਨੂੰ ਦੱਸਿਆ ਵੀ ਏਦਾਂ ਤੇਰਾ ਭਰਾ ਤੇਰਾ ਮਖੌਲ ਉਡਾਉਂਦਾ, ਉਹ ਤੇਰਾ ਮਜ਼ਾਕ ਉਡਾਉਂਦਾ, ਉਹਨੇ ਸਾਨੂੰ ਇਹ ਗੱਲ ਕਹਿ ਕੇ ਭੇਜੀ ਹੈ।
ਕਰਿਓ ਤਰਾਸ ਨਿਲਾਜ ਮਿਸਾਲਾ,
ਵੀ ਉਹ ਡਰ ਕੇ ਨਿਲਜ ਹੋ ਕੇ ਦੌੜ ਗਿਆ ਜੰਗ ਦੇ ਵਿੱਚੋਂ।
ਇਮ ਸੁਣੋ ਇਮ ਪੁੰਨ ਨਹੀਂ ਕਰੋ ਕਿਸ ਕਾਲਾ,
ਵੀ ਕਿਹਾ ਕਿ ਮੁੜ ਕੇ ਉਹਨੂੰ ਕਹਿ ਦੋ ਏਦਾਂ ਦਾ ਕੰਮ ਨਾ ਕਰੇ ਜੋ ਉਹਨੇ ਪਹਿਲਾਂ ਕੀਤਾ, ਮੁੜ ਕੇ ਏਦਾਂ ਦੀ ਹਾਲਤ ਨਾ ਕਰੇ।
ਉਹਨੇ ਪਠਾਇਓ ਲਿਖ ਪਰਵਾਨਾ,
ਫਿਰ ਇਸ ਪ੍ਰਕਾਰ ਨਾਲ ਪਰਵਾਨਾ ਵੀ ਲਿਖ ਕੇ ਭੇਜਿਆ ਹੈ।
ਜੈ ਸਿੰਘ ਸੁਮੁਖ ਰਹੋ ਤਿਸ ਥਾਨਾ,
ਜੈ ਸਿੰਘ ਨੂੰ ਕਿਹਾ ਕਿ ਜੈ ਸਿੰਘ ਤੂੰ ਉੱਥੇ ਹੀ ਰਹਿਣਾ, ਉਥੋਂ ਦਾ ਪ੍ਰਬੰਧ ਚਲਾਣਾ ਤਾਂ ਜੋ ਦੁਬਾਰਾ ਸੁਜਾ ਮੁਹੰਮਦ ਹਮਲਾ ਨਾ ਕਰੇ। ਜੇ ਹਮਲਾ ਕਰੇ ਤਾਂ ਉਹਦਾ ਟਾਕਰਾ ਤੂੰ ਕਰਨਾ ਹੈ।
ਬੰਦੋਬਸਤ ਇਸ ਦੇਸ਼ ਨੂੰ ਕਰੋ,
ਸਾਰੇ ਦੇਸ਼ ਦਾ ਬੰਦੋਬਸਤ ਜੈ ਸਿੰਘ ਦੀ ਡਿਊਟੀ ਲਾ ਦਿੱਤੀ ਦਾਰਾ ਸ਼ਿਕੋਰੇ ਕਿ ਤੂੰ ਕਰਨਾ ਹੈ।
ਉਤਰੂ ਤਹਾ ਕਾਲ ਕੁਝ ਛਿਰੋ,
ਕੁਝ ਸਮਾਂ ਟਿਕਣਾ ਕਰ।
ਇਸ ਪ੍ਰਕਾਰ ਕਰਕੇ ਇਸ ਦੇਸ਼
ਉਸ ਦੇਸ਼ ਦਾ ਪ੍ਰਬੰਧ ਦਾਰਾ ਸ਼ਿਕੋ ਨੇ ਆਪਣੇ ਅਧੀਨ ਕਰ ਲਿਆ।
ਉਸ ਪਏ ਉਸ ਪ੍ਰਸੰਗ ਅਸ਼ੇਸ਼,
ਇਸ ਕਰਕੇ ਇਸ ਤਰ੍ਹਾਂ ਦਾ ਪ੍ਰਸੰਗ ਹੋਇਆ।
ਰੇ ਅਕਬਰ ਬਾਦ ਮਜਾਰੇ, ਆਗੇ ਅਪਰ ਸੁਨੋ ਬਿਸਥਾਰੇ।
ਫਿਰ ਆਪ ਅਕਬਰਾਬਾਦ ਹੀ ਰਿਹਾ, ਯਾਨੀ ਕਿ ਆਗਰੇ ਇਹਨਾਂ ਨੇ ਡੇਰਾ ਰੱਖਿਆ, ਤੇ ਆਗਰੇ ਤੋਂ ਬਾਅਦ ਅੱਗੋਂ ਦਾ ਵਿਸਥਾਰ ਸੁਣੋ ਕਿ ਜਿਹੜਾ ਇਹਦਾ ਦੂਜਾ ਭਰਾ ਸੀ ਮੁਰਾਦ ਬਖਸ਼, ਉਹਨੂੰ ਕਿਵੇਂ ਫਤਿਹ ਕੀਤਾ। ਸੁਜਾ ਮੁਹੰਮਦ ਨੂੰ ਤੇ ਮੁੜ ਬੰਗਾਲ ਭੇਜ ਦਿੱਤਾ, ਹੁਣ ਮੁਰਾਦ ਬਖਸ਼ ਵੀ ਵਧਿਆ ਹੋਇਆ ਸੀ, ਉਹਨੂੰ ਵੀ ਸਰ ਕਰਨਾ ਚਾਹੁੰਦੇ ਨੇ, ਉਹਦੇ ਨਾਲ ਵੀ ਇਹਨੇ ਲੜਾਈ ਕੀਤੀ। ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਅਚੁੱਤ ਹੋਏ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ
ਕਤਾਂਜਨ ਗਣ ਸਾਥ,
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ ਪਰੰਪਰ ਹਰ
ਹਰੇ,
ਸੰਤ ਕੈ ਸਦਾ ਸੰਗ
ਦਾਰ,
ਠਾਕੁਰ ਹਾਂ ਦਾਸਰੋ
ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜਾ ਨਾਮ ਦਾਨ
ਸੋਈਐ ਪਰੋਏ,
ਆਓ ਪ੍ਰਭ ਸ਼ਰਣਾਗਤੀ
ਨਿਤ ਦਿਆਲ,
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਆਲ,
ਵਾਹਿਗੁਰੂ ਨਾਮ ਜਹਾ ਜਹਾ
ਜਰੇ ਤੋ ਤੇਰੇ ਪਾਰ,
ਤੂੰ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾ ਜਹਾ
ਜਰੇ ਤੋ ਤੇਰੇ ਪਾਰ,
ਸ਼ਰਧਾ ਕਰ ਸੇਵੰਦੇ
ਪਾਰੇ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ,
ਸਹਿਜ ਸੇਤੀ ਮਨ ਵਜੀਆਂ ਵਧਾਈਆਂ,
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣ ਆਈਆਂ, ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਅਰਦਾਸ ਹੋਕੋ ਮਨ ਮੇਰੇ ਦੁਖ ਸਭ ਵਿਸਾਰਣਾ, ਸ سب نا گلا سمرتھ سوامی سو کیوں منو وسارے
کہے نانک من میرے چدار نالی
ساچے صاحب کیا نہیں کرتے
کرتا تیری سب کچھ جس دے تو پاوے
سدا سرخ صلاح تیری نام من وساوے
نام جن کے من تیاج شبد گنیری
نانک سچے صاحب کیا نہیں کرتے را
سچا نام میرا آدھارو سچ نام آدھار میرا جن بکھا سب گوائیاں
ہر سانت سب من آئے وسیا جن اچھا سب پجائیاں
قربان کتا گر وچو جس دی آئے وڈیائیاں
نانک سنو سنتو شبد کرو پیا سچا نام میرا آدھارو
اجے پانچ شبد تت کر سبھاگے کر سبھاگے شبد واجے کلا جت کر داریا
پانچ دوت تد واس کی تو کال پنٹ کماروا